दंडवत वंदन अनेक बार सर्व कला समरथ डोलन तेरा कौ प्रभु नानक दे कर हथ ज्ञान अंजन गुर दियाया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मनवृत्तियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि सतगुरु गोविंद सिंह सच्चे पातशाह जी ने बैराड़ा नूं हुक्म कीता है इस इलाके दे तुसी जानकार हो इस करके अगे अगे चलो असी उत्थे जाके डेरा लावांगे जिथे पानी दी प्राप्ति होवे। कल इथों तक कथा पहुंची सी अज इथों अगे मैं प्रारंभ करदा हां। इम कह तोर तुरंगम चले एक सराय हेरी थल पले। ग्रंथाकार भाई संतोख सिंह जी लिखते ने इस तरह का वचन करके सतगुरु सच्चे पातशाह जी घोड़े नु चला के तुर पे ने। कवि जी लिखते ने एक सोहनी जगह दे उते एक सराय से सतगुरु जी उथे पहुंचे। ताही सरोवर सुंदर हेरा तिसके तीर करो गुर डेरा। कवि संतोख सिंह जी लिखते ने के लागे ही एक बहुत सुंदर सरोवर से तालाब से उस तालाब दे किनारे दे उते सतगुरु गोविंद सिंह सच्चे पातशाह जी ने अपना डेरा लाया। जह कह उतर तुरंग लगाए तिन काशट खटे कर वाए। जिथे किथे घोड़िया तो उतरे ने सारे दे सारे सिंह ते हर एक जगह दे उते उन्हां ने अपने घोड़िया नूं रोक दिता। घोड़िया दे खाण दे वास्ते जिहड़ा घा सी उह वी लैंदा और इस तों इलावा बालण वी लंगर दे वास्ते इकट्ठा कीता। बिचरत पाए सिंह जह कहां एक साध को आश्रम तहां। ग्रंथाकार भाई संतोख सिंह जी लिखते ने इधर उधर फिर के जेड़े सिंह ने ओ विचरन लगे ने। कवि संतोख सिंह जी लिखते ने के तालाब दे दूसरे किनारे दे उते एक साधु दा आश्रम सी। बूजन लगे ओ सेवकन सोई परले तीर ताल के होई। जेड़ा ओ साध सी जिदा उथे आश्रम सी उन्हें अपने सेवका नु पुछया कहिंदा कि तालाब दे दूसरे किनारे दे उते किन्ने डेरा लाया। उतरियो कौन बोल सुनी अंते कित ते आए कहां गमनंते। ओ साध अपने सेवका तो पुछदा है के दूसरे किनारे दे उते कौन उतरिया होया किन्ने डेरा लाया है क्योंकि उन्हां दीआं जिहड़ीआं गल्लां बातां ने उन्हां दी आवाज सुनाई दे रही है। इस तों इलावा इह भी दसो के कौन आया है ते अगे कित्थे नूं जाणा है। तिस के दासन दयो बताई, गुरु मरे लाय उतरियो आई। जेडे उस साध दे सेवक सन उन्हना ने हाथ जोड़ के साध नू दस्या, केंदे ने गुरु मरैला उतरे आई, भाव के जेड़ा गुरु है तुरकां नू मारन वाला ओ उतरिया होया। मुसलमाना ने नफरत दे नाल सतगुरु गोविंद सिंह सच्चे पातशाह जी दा ए नाम तरिया सी, भाव के सतगुरु गोविंद सिंह सच्चे पातशाह जी नू ए मरैला आख्या करदे सन। बहुत लम्बे समय तक इस तरह ही सतगुरु सच्चे पातशाह जी दे वास्ते आख्या जांदा रहा। संपादक जी लिखते ने के भाई अड्डन जी दी साखियां दे विच भी ए पद मुसलमाना वल्लों गुरु जी दी शान दे विच वरतींदा आया है। एक ते अड्डन शाहियां दे साखियां दे विच ए शान दा जिहड़ा वाचक है, ते दूजे पासे ए जिहड़ा मुरैला है इहदा भाव हुंदा कि वैरियां दा दमन करन वाला, वैरियां नू मारन वाला। मुसलमाना ने नफरत दे नाल सतगुरां दा ऐसा नाम रख्या सी, इस करके हुण ए जिहड़ा साध दा चेला है इन्हें भी आख्या कि गुरु मरैला उतरे आई, कि जेड़ा मरैला गुरु है ना उन्हें डेरा लाया है तालाब दे दूजे किनारे ते। तोर कण संग जांग कर पारे, केती बार हजारों गारे। साध दा चेला कहिंदा है के तुरकां दे नाल बहुती वारी इस गुरु ने वड्डे जंग कीते ने, ते कई वारी हजारां नू गालिया हजारां नू मारे। सुनत साध बोजन लग फेरी, आर बला के ती गुर केरी। सुन के जरा साध से ओ फिर पुछन लगा, आरबला केती गुर केरी, के जेड़ा गुरु तुसी दस रहे हो ओदी आरबला किन्नी है, ओदी उम्र किन्नी है। केतक सिख सेवक है संग, उतरे आन करते ही जंग। इस तो अलावा उस गुरु दे नाल ओदे सिख सेवक किन्ने किन्ने, इस तो अलावा उतरे आन करते ही जंग। जेड़ा जंग लड़दा लड़दा इथे आन के पहुंच गया है उस गुरु दे नाल ओदे किन्ने क सिंह सेवक ने। तहां सिंह सो बिचरत गए, बूझी बात बतावत पए। कवि संतोख सिंह जी लिखते ने इन्ने चिर नूं सतगुरां दे जिहड़े सिंह सन ओ विचरदिआं विचरदिआं उस पासे चले गए, ते जिहड़े साध दे चेले सन उन्हां ने फिर ए सवालां दा जिहड़ा जवाब है ओ सिखां तों पुछिआ कि गुरु दी उमर किन्नी है ते किन्ने क सिख सेवक तुसीं नाल हो। फिर जिहड़े सिख तुरदे फिरदे उधर गए सन उन्हां ने फिर सतगुरां दे बारे दस्सिआ। बरस तीस ते ऊपर चरे, चालीस संवत के लख तरे। सतगुरां दे इक सिख ने आख्या के सतगुरु सच्चे पातशाह जी तीयां वरियां तो उपर चढ़ गए ने, ते चालियां तो हेठां ने, भाव के ती ते चाली वरियां दे विच दरमियान सतगुरां दी उमर। सुनत साध तरकत कह बैना, तिस गुर ते हमने क्या लेना। जदों इन्नी उमर सुनी ते जेड़ा ओ साध सी ओ तर्क दे नाल बोलिया, कहिंदा तिस गुर ते हमने क्या लेना, भाव के जेड़ा इन्ना छोटा बालक है ओदे तों कहिंदा कि मैं की लेना, क्योंकि इस साध दी उमर बहुत वड्डी सी, ते सतगुरु सच्चे पातशाह जी दी उमर दे हिसाब दे नाल उहने सतगुरु सच्चे पातशाह जी नूं इक बालक आख्या इक बच्चा आख्या, कहिंदा कि बालक तों असीं की लेना। सादी साधना होए न कोई, शांत समेत नहीं चित होई। ओ साध कहिंदा कि इन्नी छोटी उम्र दे विच कोई वड्डी साधना गुरु ने साधी नहीं होवेगी, शांत समेत नहीं चित कोई, वड्डी साधना नहीं साधी होई, इसे करके गुरु दा हिरदा शांत नहीं है, ओ शांतमय नहीं है, इसे करके ते ओ चित दे विच अशांति नूं धारण करके जंग लड़दा है। तिस को कहियो सिंह सुन आए, तुरक हृदय करते खुन साए। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ ਇਸ ਤਰ੍ਹਾਂ ਦੀਆਂ ਗੱਲਾਂ ਉਸ ਸਾਧ ਨੇ ਕੀਤੀਆਂ, ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਿੱਖਾਂ ਨੇ ਕੋਈ ਜਵਾਬ ਤੇ ਸਾਧ ਨੂੰ ਨਾ ਦਿੱਤਾ, ਪਰ ਮਨ ਹੀ ਮਨ ਦੇ ਵਿੱਚ ਬੜੇ ਔਖੇ ਹੋਏ ਕਿ ਸਤਿਗੁਰਾਂ ਨੂੰ ਇਸ ਨੇ ਬੱਚਾ ਆਖਿਆ। ਮੇਲੇ ਆਣ ਜਬ ਸਤਿਗੁਰ ਪਾਸ, ਕਹੀ ਸਾਧ ਕੀ ਕਰੀ ਪਰ ਕਾਸ਼। ਜਦੋਂ ਸਤਿਗੁਰਾਂ ਦੇ ਲਾਗੇ ਪਹੁੰਚੇ ਨੇ ਤੇ ਫੇਰ ਸਿੱਖਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਉਸ ਸਾਧ ਦੀ ਆਖੀ ਹੋਈ ਜਿਹੜੀ ਗੱਲ ਸੀ ਉਹ ਸਾਂਝੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਅਰਜ ਕੀਤੀ। ਸੁਣ ਗੁਰ ਕਹਿਓ ਸਾਧ ਬਹੁ ਦਿਨ ਕੋ, ਆਰ ਬਲਾ ਗੁਮਾਨ ਬਹੁ ਮਨ ਕੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿੰਘ ਅਰਜ ਕਰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਤਲਾਬ ਦੇ ਦੂਸਰੇ ਕਿਨਾਰੇ ਦੇ ਉੱਤੇ ਇੱਕ ਸਾਧ ਦਾ ਆਸ਼ਰਮ ਹੈ। ਸੱਚੇ ਪਾਤਸ਼ਾਹ ਜੀ, ਉਹਨੇ ਤੁਹਾਡੀ ਉਮਰ ਪੁੱਛੀ, ਅਸੀਂ ਜਦੋਂ ਦੱਸਿਆ ਕਿ 30 ਤੇ 40 ਵਰਿਆਂ ਦੇ ਦਰਮਿਆਨ ਤੁਹਾਡੀ ਉਮਰ ਹੈ, ਤੇ ਸੱਚੇ ਪਾਤਸ਼ਾਹ ਜੀ ਉਹਨੇ ਤਰਕ ਦੇ ਨਾਲ ਆਖਿਆ ਕਿ ਉਸ ਬਾਲਕ ਨੂੰ ਮਿਲ ਕੇ ਮੈਂ ਕੀ ਕਰਨਾ, ਉਹਨੇ ਕੋਈ ਸਾਧਨਾ ਨਹੀਂ ਸਾਧੀ ਹੋਈ, ਇਸੇ ਕਰਕੇ ਉਹਦੇ ਮਨ ਦੇ ਵਿੱਚ ਸ਼ਾਂਤੀ ਨਹੀਂ ਹੈ, ਜੰਗ ਲੜਦਾ ਫਿਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਧ ਬਹੁ ਦਿਨ ਕੋ, ਸਤਿਗੁਰੂ ਜੀ ਕਹਿੰਦੇ ਨੇ ਦਰਅਸਲ ਉਹ ਠੀਕ ਬਿਆਨ ਕਰ ਰਿਹਾ, ਉਹ ਜਿਹੜਾ ਸਾਧ ਹੈ ਨਾ ਬੜਿਆਂ ਦਿਨਾਂ ਦਾ ਹੈ, ਪਾਪ ਕੇ ਬੜਾ ਪੁਰਾਣਾ। ਆਰ ਬਲਾ ਗੁਮਾਨ ਬਹੁ ਮਨ ਕੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਬਹੁਤ ਵੱਡੀ ਦਰਅਸਲ ਉਮਰ ਹੈ ਸਰੀਰਕ, ਇਸ ਕਰਕੇ ਆਪਣੀ ਵੱਡੀ ਉਮਰਾਂ ਦਾ ਉਹਨੂੰ ਬੜਾ ਗੁਮਾਨ ਹੈ, ਬੜਾ ਹੰਕਾਰ ਹੈ, ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਾਨੂੰ ਬਾਲਕ ਕਹਿੰਦਾ, ਕਿਉਂਕਿ ਉਹਦੀ ਆਪਣੀ ਜਿਹੜੀ ਸਰੀਰਕ ਉਮਰ ਹੈ ਨਾ ਉਹ ਬਹੁਤ ਹੀ ਵੱਡੀ ਹੈ, ਬਹੁਤ ਹੀ ਜ਼ਿਆਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਸੁਣਿਆ, ਗੜ ਸ਼ੰਕਰ ਦੇ ਜੋਗੀ ਦਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ ਕਿ ਕਿੱਡੀ ਵੱਡੀ ਉਹਦੀ ਉਮਰ ਸੀ, ਤੇ ਜੋ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਖੀ ਬਿਆਨ ਕੀਤੀ ਉਹ ਤੁਸੀਂ ਬਹੁਤ ਵਾਰੀ ਸੁਣ ਚੁੱਕੇ ਹੋ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਵੀ ਇਸੇ ਹੀ ਸਾਖੀ ਨੂੰ ਬਿਆਨ ਕੀਤਾ ਆਪਣੀ ਸਰਲ ਕਵਿਤਾ ਦੇ ਵਿੱਚ। ਜੋ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਬਿਆਨ ਕੀਤਾ ਉਹ ਮੈਂ ਤੁਹਾਡੇ ਸਨਮੁਖ ਅਰਜ ਕਰਾਂਗਾ, ਕਿਉਂਕਿ ਧਿਆਨ ਇੱਥੇ ਰੱਖਣਾ ਹੈ ਕਿ ਸਤਿਗੁਰੂ ਦੀ ਉਮਰ ਕਿੰਨੀ ਕੁ ਹੁੰਦੀ ਹੈ, ਉਹਦੀ ਉਮਰ ਕਿੰਨੀ ਹੁੰਦੀ ਹੈ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਗੜ ਸ਼ੰਕਰ ਵਾਲੇ ਜੋਗੀ ਦਾ ਹੀ ਪ੍ਰਸੰਗ ਬਿਆਨ ਕਰਦੇ ਨੇ। ਗੜ ਸ਼ੰਕਰ ਦੁਆਬੇ ਦੇ ਵਿੱਚ ਨਗਰ, ਉਥੇ ਜੋਗੀ ਪਖੰਡ ਖਿੰਡਾਇਆ ਜੀ, ਮੈਨੂੰ ਸ਼ਿਵ ਮਹਾਰਾਜ ਪ੍ਰਤੱਖ ਹੋਏ, ਦੇਸ ਵਿੱਚ ਢੰਡੋਰਾ ਫਿਰਵਾਇਆ ਜੀ, ਸ਼ਿਵਾਂ ਵਰ ਦਿੱਤਾ ਮੈਨੂੰ ਖੁਸ਼ ਹੋ ਕੇ, ਇਸ ਤਰ੍ਹਾਂ ਹੈ ਆਖ ਸੁਣਾਇਆ ਜੀ, ਤੇਰਾ ਕਰੇ ਦੀਦਾਰ ਜੋ ਆਣ ਕਰਕੇ ਪਾਏ ਵਾਸ ਕੈਲਾਸ਼ ਜਤਾਇਆ ਜੀ, ਅੰਨਾ ਦੇਸ ਉਸੇ ਪਾਸੇ ਉਲਟ ਪਿਆ, ਉਸ ਧਨ ਬੇਅੰਤ ਕਮਾਇਆ ਜੀ, ਲੋਕਾਂ ਤਾਈ ਮਿਲਣਾ ਸੀ ਕੈਲਾਸ਼ ਕਿਥੋਂ, ਪੈਸਾ ਜੋਗੀ ਨੇ ਬਹੁਤ ਉਡਾਇਆ ਜੀ, ਉਸੇ ਪਿੰਡ ਸਤਿਗੁਰਾਂ ਦਾ ਸਿੱਖ ਰਹਿੰਦਾ, ਨਾਮ ਤਿਲਕਾ ਉਹਦਾ ਲਿਖਾਇਆ ਜੀ, ਗਿਆ ਉਹਨਾਂ ਜੋਗੀ ਦੇ ਦਰਸ਼ਨਾਂ ਨੂੰ ਰੱਖ ਸਿਦਕ ਨਾ ਦਿਲ ਡੁਲਾਇਆ ਜੀ, ਕੀਤੀ ਪਾਸ ਜੋਗੀ ਕਿਸੇ ਚੁਗਲੀ ਜਾ, ਤਿਲਕਾ ਖਤਰੀ ਨਹੀਂ ਚੱਲ ਆਇਆ ਜੀ, ਭੇਜੇ ਆਦਮੀ ਨਾਲ ਹੰਕਾਰ ਜੋਗੀ, ਪਾਈ ਤਿਲਕੇ ਤਾਈ ਬੁਲਾਇਆ ਜੀ, ਉਸ ਆਖਿਆ ਮੇਰਾ ਕੀ ਕੰਮ ਉਥੇ, ਸਭ ਕੁਝ ਮੈਂ ਗੁਰਾਂ ਤੋਂ ਪਾਇਆ ਜੀ, ਜੋਗੀ ਸੁਣ ਕੇ ਬੜਾ ਹੈਰਾਨ ਹੋਇਆ, ਆਇਆ ਚੱਲ ਕੇ ਮਾਣ ਗਵਾਇਆ ਜੀ, ਬੰਦ ਤਿਲਕੇ ਨੇ ਬੂਹਾ ਕਰ ਲਿਆ, ਨਾ ਜੋਗੀ ਨੂੰ ਮੂੰਹ ਦਿਖਾਇਆ ਜੀ, ਜੋਗੀ ਬੇਨਤੀ ਕਰੇ ਕਰਤਾਰ ਸਿੰਘਾ, ਕਿਉਂ ਤੂੰ ਆਪਣਾ ਆਪ ਛੁਪਾਇਆ ਜੀ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਜੋਗੀ ਨੇ शिव जी भगवान तो वरदान लिया सी कि जेड़ा मेरा दर्शन करेगा ओनू कैलाश दा वासा मिलेगा। ध्यान देने दी लोड़ है कि कैलाश ओ पहाड़ मन्या जांदा है जिथे के भगवान शिव जी दा वासा है, पाव के उथे भगवान दे चरणा दे विच ओनू वासा मिलेगा। जोगी ने आख्या जेड़ा मेरा दर्शन करेगा, बाकी ते सारा शहर आ गया पर उस गण शंकर दे विच एक सतगुरु अर्जन देव सच्चे पातशाह जी दा प्रेमी सिख भाई तिलका रहिंदा सी, ओ ना गया जोगी दे दर्शन करन दे वास्ते। जोगी ने सारयां नूं पुछया कि सारे आ गए ने, ते किसे चुगलखोर ने आख्या कि होर ते सारे आ गए ने, एक गुरु दा सिख तिलका है जिहड़ा तुहाडे दर्शनां दे वास्ते नहीं आया। उस वेले फिर ओनू मिलन दे वास्ते स्वयं जोगी चल के ओदे घर दे दरवाजे दे उत्ते पहुंचया है, अगो घुट के बूहा बंद कर लिया तिलोके ने कि मैं जोगी दे मत्थे नहीं लगना। सतगुरु प्रताप सिंह जी अपने पावन उपदेश दे विच जिक्र करदे ने कि चीथां दे विच ओने लीरां दे दित्तियां तां कि जोगी दे मत्थे मैं ना लग जावां, क्योंकि जे मैं जोगी दे मत्थे लग गया ओदा दर्शन कर लिया ते फिर मैं ते कैलाश दे विच चलिया जावांगा। सतगुरु प्रताप सिंह जी दरगाह दी गल करदे ने, स्वर्गां दी गल करदे ने, कवि करतार सिंह जी कैलास वालीए कैलाश दी गल करदे ने। जेकर शिव जी भगवान नूं भगवान मन्निया जावे ते जिथे भगवान रहिंदा है उथे स्वर्ग ही हुंदा है, जिथे सतगुरु रहिंदा है उथे स्वर्ग ही हुंदा है। इस करके जेकर भगवान शिव जी दे चरणां दे विच पहुंचना है ते स्वर्ग दी ही समानता है। इस करके भाई तिलके ने दरवाजे दियां चीथां दे विच लीरां दे दित्तियां कि मत्थे ना लगा जोगी दे। बाहरों जोगी ने बेनती कीती कि तू अपना आप क्यों मेरे तो छुपाया होया। अगो फिर तिलके ने जोगी नूं जवाब दिता, तेरा वेखिया मूं कैलाश मिलदा ओ थां तां सानू दुरकार नहीं, जिन्ना भूतां सप्पां बिना बांदरां दे उथे कोई वस्तु होर सार नहीं, साडे गुरां दे मुक्ति खड़ी दर ते ओ वी ज्ञानियां नूं अंगीकार नहीं, अमृत सर उत्तों पंछी उड देवी जांदे लंघ जमदे दूजी वार नहीं, बुए खुले बैकुंठ दे हर वेले सिखां ताई अटका विचार नहीं, इउं सुन दे सार करतार सिंगा रिहा जोगी दा मान हंकार नहीं। कवि करतार सिंह जी कलास वालीए लिखदे ने कि तिलके ने आख्या कि साडा ते जिहड़ा बैकुंठ दा दरवाजा है हमेशा सिखां दे वास्ते खुला रहिंदा है। कहिंदा है तिलका कि साडे गुरां दे दरवाजे दे उत्ते मुक्ति खड़ी रहिंदी है ते ज्ञानी ते मुक्ति नूं अंगीकार नहीं करदे ते तेरे कैलाश भेजण दे वचन नूं मैं की करांगा। जदों ऐसे वचन कीते ते सुणदिआं सार ही जोगी दा सारा जिहड़ा माण ते हंकार सी ਉਹ ਟੁੱਟ ਗਿਆ। ਉਹ ਫਿਰ ਅੱਗੋਂ ਜੋਗੀ ਤਿਲਕੇ ਨੂੰ ਕਹਿੰਦਾ, ਕਹਿੰਦਾ ਗੁਰੂ ਸਿੱਖਾ ਬੂਆ ਖੋਲ ਜਲਦੀ ਬਾਹਰ ਨਿਕਲ ਕੇ ਦੱਸ ਕੋਈ ਗੱਲ ਮੈਨੂੰ, ਜਿਵੇਂ ਉੱਚ ਨਿਸ਼ਚਾ ਤੇਰੇ ਹੱਥ ਆਇਆ ਮਿਹਰ ਕਰਕੇ ਦੱਸ ਉਹ ਵੱਲ ਮੈਨੂੰ, ਜਿਸ ਗੁਰੂ ਨੇ ਦਿੱਤਾ ਗਿਆਨ ਤੈਨੂੰ ਪਾਸ ਉਸ ਦੇ ਜਲਦ ਲੈ ਕੇ ਚੱਲ ਮੈਨੂੰ, ਕੈਲਾਸ਼ ਤੋਂ ਚੁੱਕ ਕਰਤਾਰ ਸਿੰਘਾ ਗੁਰ ਸਿੱਖਾ ਬੈਕੁੰਠ ਨੂੰ ਕੱਲ ਮੈਨੂੰ। ਜੋਗੀ ਨੇ ਭਾਈ ਤਿਲਕੇ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਜਿਹਦੇ ਤੋਂ ਤੈਨੂੰ ਇੰਨੀ ਵੱਡੀ ਪ੍ਰਾਪਤੀ ਹੋਈ ਹੈ ਕਿਰਪਾ ਕਰਕੇ ਉਹਦਾ ਮੈਨੂੰ ਦਰਸ਼ਨ ਕਰਾ ਦੇ, ਮੈਂ ਤੇ ਕੈਲਾਸ਼ ਦੇ ਉੱਤੇ ਹੀ ਟਿਕਿਆ ਹੋਇਆ, ਕਿਰਪਾ ਕਰਕੇ ਕੈਲਾਸ਼ ਤੋਂ ਉੱਚਾ ਚੁੱਕ ਕੇ ਮੈਨੂੰ ਤੂੰ ਬੈਕੁੰਠਾਂ ਦੇ ਵਿੱਚ ਪਹੁੰਚਾ ਦੇ। ਉਸ ਵੇਲੇ ਫਿਰ ਉਸ ਜੋਗੀ ਨੂੰ ਦਰਸ਼ਨ ਕਰਾਉਣ ਦੇ ਵਾਸਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਭਾਈ ਤਿਲਕਾ ਲੈ ਕੇ ਚੱਲ ਪਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਜੋਗੀ ਨੇ ਬੇਨਤੀ ਕੀਤੀ ਤੇ ਭਾਈ ਤਿਲਕਾ ਕਹਿੰਦਾ ਕਿ ਹੁਣ ਗੱਲ ਸਵਾਦ ਹੋ ਗਈ ਹੈ, ਚੱਲ ਭਾਈ ਮੈਂ ਤੈਨੂੰ ਆਪਣੇ ਸਤਿਗੁਰੂ ਦੇ ਦਰਸ਼ਨ ਕਰਵਾਉਂਦਾ ਹਾਂ। ਭਾਈ ਤਿਲਕਾ ਅੱਗੇ ਅੱਗੇ ਚੱਲ ਪਿਆ ਤੇ ਜਿਹੜਾ ਜੋਗੀ ਸੀ ਉਹ ਪਿੱਛੇ ਪਿੱਛੇ ਚੱਲ ਪਿਆ। ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਜੋਗੀ ਨੇ ਆਖਿਆ ਕਿ ਗੁਰੂ ਦੇ ਸਿੱਖਾ ਤੇਰੇ ਗੁਰੂ ਦੀ ਉਮਰ ਕਿੰਨੀ ਹੈ? ਉਸ ਵੇਲੇ ਭਾਈ ਤਿਲਕੇ ਨੇ ਆਖਿਆ ਕਿ ਮੇਰਾ ਗੁਰੂ ਦੀ ਉਮਰ ਇੰਨੀ ਹੈ ਕਿ ਜਦੋਂ ਦੁਨੀਆਂ ਨਹੀਂ ਸੀ ਬਣੀ ਉਦੋਂ ਵੀ ਮੇਰਾ ਗੁਰੂ ਸੀ, ਜਦੋਂ ਦੁਨੀਆਂ ਨਹੀਂ ਰਹੇਗੀ ਉਦੋਂ ਵੀ ਮੇਰਾ ਗੁਰੂ ਹੋਵੇਗਾ। ਉਮਰ ਤੇ ਇੰਨੀ ਹੈ, ਪਰ ਜੇਕਰ ਸਰੀਰਕ ਰੂਪ ਦੀ ਗੱਲ ਕਰਦਾ ਤੇ ਸਰੀਰਕ ਰੂਪ ਦੇ ਵਿੱਚ ਇਸ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ 52 ਸਾਲ ਦੀ ਉਮਰ ਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜੋਗੀ ਦੇ ਮਨ ਦੇ ਵਿੱਚ ਸ਼ੰਕਾ ਬੱਜ ਗਿਆ, ਮੈਂ 350 ਵਰਿਆਂ ਦਾ ਤੇ ਇੱਕ 52 ਸਾਲ ਦੇ ਮੁੰਡੇ ਦੇ ਚਰਨਾਂ ਦੇ ਉੱਤੇ ਜਾ ਕੇ ਮੱਥਾ ਟੇਕਾਂਗਾ, ਐਸਾ ਮਨ ਦੇ ਵਿੱਚ ਉਹਦੇ ਖਿਆਲ ਪੈਦਾ ਹੋਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਜੋਗੀ ਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ, ਉਸ ਜੋਗੀ ਦਾ ਨਾਮ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਮਹੇਸ਼ ਨਾਥ ਲਿਖਿਆ। ਬੋਹਾ ਤਿਲਕੇ ਨੇ ਫਿਰ ਖੋਲ ਦਿੱਤਾ, ਦਿਲ ਸਿੱਖ ਦੇ ਵਿੱਚ ਪਿਆਰ ਆਇਆ, ਗੜ ਸ਼ੰਕਰੋਂ ਲੈ ਕੇ ਨਾਲ ਉਹਨੂੰ ਸਤਿਗੁਰਾਂ ਦਾ ਕਰਨ ਦੀਦਾਰ ਆਇਆ। ਅੰਮ੍ਰਿਤਸਰ ਹਰਿਮੰਦਰ ਵੇਖ ਕਰਕੇ ਮਨ ਜੋਗੀ ਦੇ ਵਿੱਚ ਇਤਬਾਰ ਆਇਆ, ਸਤਿਗੁਰਾਂ ਦਾ ਬੜਾ ਪ੍ਰਤਾਪ ਡਿੱਠਾ, ਭਜਨ ਕੀਰਤਨ ਵੇਖ ਉਲਾਰ ਆਇਆ। ਉਮਰ ਆਪਣੀ ਵੱਡੀ ਤੇ ਗੁਰ ਛੋਟੇ, ਇਸ ਗੱਲ ਤੋਂ ਕੁਝ ਹੰਕਾਰ ਆਇਆ। ਗੁਰ ਲਖ ਗਏ ਚੱਟ ਕਰਤਾਰ ਸਿੰਘਾ, ਜੋਗੀ ਜਿੱਤ ਦੀ ਬਾਜੀ ਵੱਲ ਹਾਰ ਆਇਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਆਪਣੀ ਵੱਡੀ ਉਮਰ ਜਾਣ ਕੇ ਜੋਗੀ ਦੇ ਮਨ ਦੇ ਵਿੱਚ ਹੰਕਾਰ ਆ ਗਿਆ, ਮਨ ਨੂੰ ਕਿ ਜਿੱਤਦੀ ਹੋਈ ਬਾਜੀ ਨੂੰ ਆਖਿਰਕਾਰ ਉਹ ਹਾਰਨ ਲੱਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦੇ ਪ੍ਰਥਾਏ ਇੱਕ ਗੁਰਬਾਣੀ ਦੇ ਵਿੱਚ ਸ਼ਬਦ ਵੀ ਉਚਾਰਨ ਕੀਤਾ ਹੈ। ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ। ਸਤਿਗੁਰੂ ਜੀ ਲਿਖਦੇ ਨੇ, ਤਾਗਾ ਕਰਕੇ ਲਾਈ ਥਿਗਲੀ, ਲਉ ਨਾੜੀ ਸੂਆ ਹੈ ਅਸਤੀ, ਅੰਬੇ ਕਾਕਰ ਡੰਡਾ ਧਰਿਆ, ਕਿਆ ਤੂੰ ਜੋਗੀ ਗਰਭ ਹੈ ਭਰਿਆ। ਭਾਵ ਕੇ ਕਿਸ ਤਰ੍ਹਾਂ ਦੇ ਹੰਕਾਰ ਦੇ ਵਿੱਚ ਜੋਗੀ ਤੂੰ ਫਸਿਆ। ਅੱਗੇ ਸਤਿਗੁਰੂ ਜੀ ਲਿਖਦੇ ਨੇ, ਜਪ ਨਾਥ ਦਿਨ ਰਹਿ ਨਾਈ, ਤੇਰੇ ਖਿੰਥਾ ਦੋ ਦਿਹਾਈ, ਰਹਾਓ ਗਹਿਰੀ ਵਿਭੂਤ ਲਾਏ ਬੈਠਾ ਤਾੜੀ, ਮੇਰੀ ਤੇਰੀ ਮੁੰਦਰਾ ਧਾਰੀ, ਮਾਗਹ ਟੂਕਾ ਤ੍ਰਿਪਤ ਨਾ ਪਾਵੈ, ਨਾਥ ਛੋੜ ਜਾਚ ਹੈ ਲਾਜ ਨਾ ਆਵੈ, ਚਲ ਚਿਤ ਜੋਗੀ ਆਸਣ ਤੇਰਾ, ਸਿੰਘੀ ਵਾਜੈ ਨਿਤ ਉਦਾਸੇਰਾ, ਗੁਰ ਗੋਰਖ ਕੀ ਤੂੰ ਬੂਝ ਨਾ ਪਾਈ, ਫਿਰ ਫਿਰ ਜੋਗੀ ਆਵੈ ਜਾਈ, ਜਿਸਨੂੰ ਹੋਆ ਨਾਥ ਕਿਰਪਾਲਾ, ਰਹ ਰਾਸ ਹਮਾਰੀ ਗੁਰ ਗੋਪਾਲਾ, ਨਾ ਮੈਂ ਖਿੰਥਾ ਨਾ ਮੈਂ ਬਸਤਰ, ਜਨ ਨਾਨਕ ਜੋਗੀ ਹੋਆ ਅਸਥਿਰ, ਇਉਂ ਜਪਿਆ ਨਾਥ ਦਿਨ ਰਹਿ ਨਾਈ, ਹੁਣ ਪਾਇਆ ਗੁਰ ਗੋਸਾਈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤਾ ਉਸ ਜੋਗੀ ਦੇ ਬਾਰੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਜੋਗੀ ਨੇ ਸੁਣੇ। ਇਸ ਤਰ੍ਹਾਂ ਦੇ ਸੱਤ ਉਪਦੇਸ਼ ਸੁਣ ਕੇ ਜੋਗੀ ਦਿਲੋਂ ਹੰਕਾਰ ਉਠਾ ਦਿੱਤਾ, ਸਿਲਾ ਚੱਟ ਦਾ ਰਿਹਾ ਅਲੂਣੀਆਂ ਸੀ, ਹੱਠ ਯੋਗ ਕਰ ਜਨਮ ਗਵਾ ਦਿੱਤਾ, ਨਹੀਂ ਸੀ ਸ਼ਾਂਤੀ ਚਿੱਤ ਨੂੰ ਮੂਲ ਆਈ, ਸਮਾਂ ਭਟਕਣਾ ਵਿੱਚ ਵੰਜਾ ਦਿੱਤਾ, ਸਹਿਜ ਯੋਗ ਦੀ ਗੁਰਾਂ ਨੇ ਦਸ ਯੁਕਤੀ, ਮਨ ਭੂਤ ਨਾ ਬਨ ਠਹਿਰਾ ਦਿੱਤਾ, ਨਿਜਾਨੰਦ ਆਨੰਦ ਦਿਖਾਲ ਦਿੱਤਾ, ਨਦਰੀ ਨਦਰ ਨਿਹਾਲ ਕਰਾ ਦਿੱਤਾ, ਸਿੱਖ ਲਿਆ ਬਣਾ ਕਰਤਾਰ ਸਿੰਘਾ, ਚਰਨਾ ਅੰਮ੍ਰਿਤ ਗੁਰਾਂ ਪਿਲਾ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰਾਂ ਨੇ ਕਿਰਪਾ ਕੀਤੀ, ਆਪਣਾ ਸਿੱਖ ਬਣਾ ਲਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਦੇ ਅਨੁਸਾਰ ਜਿਹੜੀ ਉਸ ਮਹੇਸ਼ ਨਾਥ ਦੀ ਸਮਾਧ ਹੈ ਉਹ ਗੜ ਸ਼ੰਕਰ ਦੇ ਵਿੱਚ ਬਣੀ ਹੋਈ ਹੈ। ਸ਼ਿਵਰਾਤਰੀ ਨੂੰ ਉੱਥੇ ਬਹੁਤ ਵੱਡਾ ਮੇਲਾ ਲੱਗਦਾ, ਬਹੁਤੇ ਸਾਰੇ ਜਿਹੜੇ ਲੋਕ ਨੇ ਉੱਥੇ ਜਾ ਕੇ ਉਸ ਮੇਲੇ ਦੇ ਵਿੱਚ ਸ਼ਿਰਕਤ ਕਰਦੇ ਨੇ। ਇਸ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਬਿਆਨ ਕੀਤਾ। ਸਤਿਗੁਰੂ ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਥੋੜਾ ਵੱਖਰੇ ਢੰਗ ਦੇ ਨਾਲ ਬਿਆਨ ਕਰਦੇ ਨੇ, ਜਿਵੇਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ ਉਹ ਜ਼ਿਆਦਾ ਸਾਰਥਕ ਸਿੱਧ ਹੁੰਦਾ ਹੈ ਇਸ ਗੱਲ ਦੇ ਵਾਸਤੇ ਕਿ ਗੁਰੂ ਦੀ ਉਮਰ ਕਿੰਨੀ ਹੁੰਦੀ ਹੈ। ਚੰਦ ਮਿੰਟਾਂ ਦੇ ਵਾਸਤੇ ਮੈਂ ਸਤਿਗੁਰਾਂ ਦਾ ਪ੍ਰਮਾਣ ਵੀ ਦੇਵਾਂਗਾ। ਜਦੋਂ ਰਸਤੇ ਦੇ ਵਿੱਚ ਜਾ ਰਿਹਾ ਸੀ, ਸਤਿਗੁਰਾਂ ਦੀ ਉਮਰ ਪੁੱਛੀ ਕਿ ਤੇਰੇ ਗੁਰੂ ਦੀ ਉਮਰ ਕਿੰਨੀ ਹੈ ਭਾਈ ਤਿਲਕਿਆ, ਤੇ ਭਾਈ ਤਿਲਕੇ ਨੇ ਆਖਿਆ ਕਿ ਦੇਹ ਕਰਕੇ ਸਤਿਗੁਰਾਂ ਦੀ ਉਮਰ ਇਸ ਵੇਲੇ 52 ਸਾਲਾਂ ਦੀ ਹੈ। ਜੋਗੀ ਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ, ਮੈਂ ਇੱਕ ਮੁੰਡੇ ਦੇ ਚਰਨੀ ਜਾ ਕੇ ਪਵਾਂਗਾ ਤੇ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਕਿ ਸਾਰਿਆਂ ਦੀਆਂ ਦਿਲਾਂ ਦੀਆਂ ਜਾਣਨ ਵਾਲੇ ਨੇ, ਉਹਨਾਂ ਨੇ ਅੱਗੋਂ ਕਨਾਤ ਤਨਵਾ ਦਿੱਤੀ। ਜਦੋਂ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਦੋਵੇਂ ਪਹੁੰਚੇ ਤੇ ਸਤਿਗੁਰਾਂ ਨੇ ਕਨਾਤ ਦੇ ਅੰਦਰੋਂ ਹੀ ਬਚਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਤਿਲਕਿਆ ਜੋਗੀ ਹੰਕਾਰੀ ਹੈ, ਇਹਨੂੰ ਦਰਸ਼ਨ ਨਹੀਂ ਦੇਣਾ, ਤੂੰ ਅੰਦਰ ਆ ਜਾ। ਭਾਈ ਤਿਲਕਾ ਰਸਤੇ ਦੇ ਰਾਹੀਂ ਕਨਾਤ ਦੇ ਅੰਦਰ ਚਲਾ ਗਿਆ ਤੇ ਜੋਗੀ ਨੂੰ ਬਾਹਰ ਰੋਕ ਦਿੱਤਾ ਗਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਬਿਆਨ ਕਰਦੇ ਨੇ ਕਿ ਸਤਿਗੁਰਾਂ ਨੇ ਫਿਰ ਉਸ ਜੋਗੀ ਨੂੰ ਆਖਿਆ, ਜੋਗੀਆ ਕਨਾਤ ਦੇ ਥੱਲੋਂ ਹੱਥ ਅੰਦਰ ਕਰ। ਜੋਗੀ ਨੇ ਹੱਥ ਅੰਦਰ ਕੀਤਾ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੰਨ ਤੇ ਮੁੰਦਰਾ ਸਣੇ ਉਹਦੇ ਕੰਨ ਦੇ ਉਹਦੇ ਹੱਥ ਦੇ ਉੱਤੇ ਰੱਖ ਦਿੱਤਾ। ਇੱਕ ਪੁਰਾਣੀ ਵਾਰਤਾ ਸੀ, ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਜੋਗੀ ਦੇ ਕੰਨ ਦੀ ਮੁੰਦਰਾ ਗਵਾਚ ਜਾਵੇ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਜੋਗੀਆਂ ਦੀ ਐਸੀ ਰਵਾਇਤ ਹੈ, ਉਹਨਾਂ ਦਾ ਐਸਾ ਰਿਵਾਜ ਹੈ ਕਿ ਜਿਉਂਦੇ ਜੋਗੀ ਨੂੰ ਦੱਬ ਦਿੰਦੇ ਨੇ, ਇੰਨੀ ਜ਼ਿਆਦਾ ਮੁੰਦਰਾ ਦੀ ਮਹਾਨਤਾ ਹੈ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਇੱਕ ਪੁਰਾਣੀ ਵਾਰਤਾ ਸੀ ਜਿਹਦੇ ਕਰਕੇ ਜੋਗੀ ਦਾ ਕੰਨ ਵੀ ਨਹੀਂ ਸੀ ਸੱਜਾ ਤੇ ਨਾ ਹੀ ਉਹਦੀ ਕੰਨ ਦੀ ਮੁੰਦਰਾ ਸੀ, ਇਸ ਕਰਕੇ ਪਹਾੜਾਂ ਤੋਂ ਥੱਲੇ ਉਤਰਿਆ, ਗੜ ਸ਼ੰਕਰ ਦੇ ਵਿੱਚ ਆਣ ਕੇ ਉਸ ਨੇ ਐਸਾ ਐਲਾਨ ਕਰ ਦਿੱਤਾ। ਜਦੋਂ ਜੋਗੀ ਦੇ ਹੱਥ ਦੇ ਉੱਤੇ ਸਤਿਗੁਰਾਂ ਨੇ ਸਮੇਤ ਕੰਨ ਦੀ ਮੁੰਦਰਾ ਰੱਖ ਦਿੱਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋਗੀਆ ਉਹ ਵੇਲਾ ਯਾਦ ਕਰ ਜਦੋਂ ਕਿ ਤੂੰ ਜਹਾਜ਼ ਦੇ ਵਿੱਚ ਸਫ਼ਰ ਕਰ ਰਿਹਾ ਸੀ। ਸਮੁੰਦਰੀ ਜਹਾਜ਼ ਦੇ ਵਿੱਚ ਇੱਕ ਵੇਲੇ ਸਫ਼ਰ ਕਰ ਰਿਹਾ ਸੀ, ਬਹੁਤ ਸਾਰੇ ਮੁਸਾਫ਼ਰ ਵੀ ਜਾ ਰਹੇ ਸਨ। ਜਹਾਜ਼ ਅਚਾਨਕ ਡੁੱਬਣ ਲੱਗਾ। ਜੋਤਸ਼ੀਆਂ ਨੂੰ ਪੁੱਛਿਆ ਜਹਾਜ਼ ਦੇ ਮਾਲਕ ਨੇ ਕਿ ਜਹਾਜ਼ ਕਿਵੇਂ ਬਚ ਸਕਦਾ ਹੈ। ਜੋਤਸ਼ੀਆਂ ਨੇ ਆਖਿਆ ਕਿ ਜੇਕਰ ਸਮੁੰਦਰ ਨੂੰ ਕਿਸੇ ਇੱਕ ਮਨੁੱਖ ਦੀ ਬਲੀ ਦਿੱਤੀ ਜਾਵੇਗੀ ਤਾਂ ਤੇਰਾ ਜਹਾਜ਼ ਡੁੱਬਣੋਂ ਬਚੇਗਾ। ਉਸ ਵੇਲੇ ਹੁਣ ਬਲੀ ਕਿਹਦੀ ਦਿੱਤੀ ਜਾਵੇ? ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿਸੇ ਦਾ ਭਰਾ, ਕਿਸੇ ਦਾ ਭਤੀਜਾ, ਕਿਸੇ ਦਾ ਤਾਇਆ, ਕਿਸੇ ਦਾ ਚਾਚਾ, ਇੱਕ ਦੂਜੇ ਦੇ ਸਾਰੇ ਰਿਸ਼ਤੇਦਾਰ ਹੀ ਤੇ ਸਫ਼ਰ ਕਰ ਰਹੇ ਸਨ। ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਉਹਨਾਂ ਸਾਰਿਆਂ ਨੇ ਵਿਚਾਰ ਕੀਤੇ ਕਿ ਜਿਹੜਾ ਜੋਗੀ ਹੈ ਇਹੀ ਸਿਰਫ ਇਕੱਲਾ ਹੈ, ਇਹਦਾ ਅੱਗੇ ਪਿੱਛੇ ਕੋਈ ਨਹੀਂ ਹੈ, ਇਸ ਕਰਕੇ ਜੋਗੀ ਦੀ ਬਲੀ ਦਿਓ, ਇਹਨੂੰ ਸੁੱਟ ਦਿਓ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋਗੀਆ ਯਾਦ ਕਰ ਉਸ ਵੇਲੇ ਨੂੰ, ਉਦੋਂ ਤੈਨੂੰ ਸੁੱਟ ਦਿੱਤਾ ਸਾਰਿਆਂ ਨੇ ਮਿਲ ਕੇ ਸਮੁੰਦਰ ਦੇ ਵਿੱਚ, ਅਸੀਂ ਮੱਛ ਦਾ ਰੂਪ ਧਾਰਨ ਕਰਕੇ ਤੇਰਾ ਕੰਨ ਤੇ ਮੁੰਦਰਾ ਲਾ ਲਿਆ ਚੱਕ ਮਾਰ ਕੇ ਤੇ ਛੱਲ ਦੇ ਨਾਲ ਫਿਰ ਤੈਨੂੰ ਉਸੇ ਜਹਾਜ਼ ਦੇ ਵਿੱਚ ਚੜਾ ਦਿੱਤਾ ਤੇ ਫਿਰ ਜਹਾਜ਼ ਨੇ ਡੁੱਬਿਆ। ਸਤਿਗੁਰੂ ਜੀ ਕਹਿੰਦੇ ਨੇ ਉਹ ਵੇਲਾ ਯਾਦ ਕਰ। ਜਦੋਂ ਐਸੀ ਵਾਰਤਾ ਸੁਣਾਈ ਤੇ ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਕਿਧਰੇ ਕਨਾਤ ਪੁੱਟ ਕੇ ਮਾਰੀ ਜੋਗੀ ਨੇ, ਸਤਿਗੁਰਾਂ ਦੇ ਚਰਨਾਂ ਤੇ ਜਾ ਡਿੱਗਾ, ਇਹ ਧਿਆਨ ਰੱਖਣਾ ਹੈ ਕਿ ਗੁਰੂ ਦੀ ਉਮਰ ਕਿੰਨੀ ਹੁੰਦੀ ਹੈ, 52 ਸਾਲ ਦੇ, ਉਹ 350 ਵਰਿਆਂ ਦਾ, ਤੇ 350 ਵਰਿਆਂ ਤੋਂ ਪਹਿਲਾਂ ਦੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣਾਈ ਹੈ ਉਸ ਜੋਗੀ ਦੇ ਕੰਨ ਤੇ ਮੁੰਦਰਾ ਵਾਲੇ। ਇਸ ਤਰੀਕੇ ਦੇ ਨਾਲ ਜਿਹੜੀ ਸਤਿਗੁਰੂ ਦੀ ਉਮਰ ਹੈ ਉਹਦਾ ਕੋਈ ਲਖਤਾ ਨਹੀਂ ਹੋ ਸਕਦੀ। ਹੁਣ ਇਹਨਾਂ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿੱਖਾਂ ਨੇ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਅਸੀਂ ਤੁਹਾਡੀ ਸਰੀਰਕ ਉਮਰ ਦੱਸੀ ਹੈ। ਭਾਵ ਕਿ ਸਰੀਰਕ ਉਮਰ ਦੀ ਗੱਲ ਹੋ ਰਹੀ ਹੈ, ਦਰਅਸਲ ਸਤਿਗੁਰਾਂ ਦੇ ਸਰੀਰ ਦੀ ਉਮਰ ਹੁੰਦੀ ਹੈ, ਉਹਨਾਂ ਦੀ ਉਮਰ ਤੇ ਬੇਅੰਤ ਹੈ ਜਿਹੜੀ ਕਦੇ ਮੁੱਕਦੀ ਨਹੀਂ। ਸਤਿਗੁਰੂ ਜੀ ਕਦੇ ਵੀ ਦੇਹ ਦਾ ਔਲਾ ਨਹੀਂ ਕਰਦੇ, ਉਹ ਸਿਰਫ ਚੋਲੇ ਨੂੰ ਬਦਲਦੇ ਨੇ। ਜਿਸ ਤਰ੍ਹਾਂ ਪੁਸ਼ਾਕ ਬਦਲ ਲਈ ਜਾਂਦੀ ਹੈ, ਕੱਪੜਿਆਂ ਪਹਿਲਿਆਂ ਨੂੰ ਉਤਾਰ ਕੇ ਨਵੇਂ ਪਹਿਨ ਲਏ ਜਾਂਦੇ ਨੇ, ਇਸੇ ਤਰ੍ਹਾਂ ਸਤਿਗੁਰੂ ਜੀ ਸਿਰਫ ਚੋਲਾ ਬਦਲਦੇ ਨੇ, ਦੇਹ ਬਦਲਦੇ ਨੇ, ਉਹਨਾਂ ਦੀ ਉਮਰ ਕਦੇ ਵੀ ਨਹੀਂ ਮੁੱਕਦੀ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਚੋਲਾ ਹੀ ਤਬਦੀਲ ਕੀਤਾ, ਉਹ ਕਿਤੇ ਨਹੀਂ ਗਏ, ਉਹ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਦੇ ਸਿੰਘ ਦੇ ਵਿੱਚ ਹੀ ਪ੍ਰਵੇਸ਼ ਕਰ ਗਏ ਨੇ। ਭਾਵ ਕਿ ਉਹਨਾਂ ਨੇ ਸਰੀਰ ਦਾ ਚੋਲਾ ਬਦਲਿਆ, ਦਰਅਸਲ ਉਹ ਕਿਤੇ ਵੀ ਨਹੀਂ ਗਏ। ਸੋ ਇਸ ਵੇਲੇ ਉਹਨਾਂ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ, ਉਹਨੇ ਤੁਹਾਨੂੰ ਇੱਕ ਬੱਚਾ ਆਖਿਆ, ਆਪਣੇ ਆਪ ਨੂੰ ਉਹ ਵੱਡਾ ਦੱਸਦਾ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਦਰਅਸਲ ਉਸ ਸਾਧ ਦਾ ਕੋਈ ਕਸੂਰ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹਨੂੰ ਆਪਣੀ ਉਮਰਾਂ ਦਾ ਵੱਡਾ ਹੰਕਾਰ ਹੈ ਕਿ ਮੇਰੀ ਉਮਰ ਬੜੀ ਵੱਡੀ ਹੈ। ਤਵ ਸਿੱਖਣ ਬੂਝੋ ਪ੍ਰਭ ਸਾਥ ਬੈਸ ਸਾਧ ਕੀ ਕੇਤਕ ਨਾਥ। ਉਸ ਵੇਲੇ ਫਿਰ ਸਿੱਖਾਂ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ, ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਫਿਰ ਤੁਸੀਂ ਬਿਆਨ ਕਰੋ ਕਿ ਉਸ ਸਾਧ ਦੀ ਕਿੰਨੀ ਕੁ ਉਮਰ ਹੈ ਜਿਸ ਉਮਰ ਦਾ ਉਹਨੇ ਵੱਡਾ ਹੰਕਾਰ ਧਾਰਨ ਕੀਤਾ। ਜਿਸ ਕੋ ਘਰ ਗੁਮਾਨ ਬਹੁ ਰਹਿਓ ਤਰਕਤ ਰਾਵਰ ਕੋ ਬਚ ਕਹਿਓ। ਸਿੱਖਾਂ ਨੇ ਆਖਿਆ ਸੱਚੇ ਪਾਤਸ਼ਾਹ ਜੀ ਤਰਕ ਦੇ ਨਾਲ ਦਲੀਲ ਬਾਜੀ ਦੇ ਨਾਲ ਉਹਨੇ ਤੁਹਾਨੂੰ ਬਾਲਕ ਬਿਆਨ ਕੀਤਾ, ਸੱਚੇ ਪਾਤਸ਼ਾਹ ਜੀ ਕਿੰਨੀ ਕੁ ਉਸ ਦੀ ਉਮਰ ਹੋਵੇਗੀ ਜਿਹਦਾ ਉਹਨੇ ਇੰਨਾ ਵੱਡਾ ਗੁਮਾਨ ਕੀਤਾ, ਇੰਨਾ ਵੱਡਾ ਹੰਕਾਰ ਕੀਤਾ। ਗੁਰ ਕਹਿ ਪੰਜ ਹਜ਼ਾਰ ਬਰਸ ਖੱਟ ਵੀ ਹਾਂ ਉਪਰ ਪੇ ਸਰਸ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੰਜ ਹਜ਼ਾਰ ਬਰਸ ਪਾਵ ਕੇ ਪੰਜ ਹਜ਼ਾਰ ਵਰੇ ਖੱਟ ਵੀਹਾਂ ਉਪਰ ਪੇ ਸਰੇ, ਇਸ ਤੋਂ ਉਪਰ ਵੀ ਖੱਟ ਵੀਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੰਨੀ ਉਹਦੀ ਉਮਰ ਹੈ, ਪੰਜ ਹਜ਼ਾਰ ਤੇ ਖੱਟ ਵੀਹਾਂ ਇਹਨਾਂ ਸਾਰਿਆਂ ਦੀ ਮਿਲਾ ਕੇ ਜਿਹੜੀ ਗਿਣਤੀ ਹੈ ਉਹ ਹੋ ਜਾਂਦੀ ਹੈ ਪੰਜ ਹਜ਼ਾਰ ਇੱਕ ਸੌ ਵੀਹ ਸਾਲ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੰਜ ਹਜ਼ਾਰ ਇੱਕ ਸੌ ਵੀਹ ਸਾਲਾਂ ਦੀ ਇਸ ਸਾਧ ਦੀ ਉਮਰ ਹੈ। ਸਵਾਸ ਟਿਕਾਏ ਸਮਾਧ ਲਗਾਵੇ ਵੈਸੇ ਸੰਮਤ ਕਿਤੇ ਬਿਤਾਵੇ। ਜਦੋਂ ਸਾਧ ਦੀ ਉਮਰ ਬਿਆਨ ਕੀਤੀ ਸਤਿਗੁਰਾਂ ਨੇ, ਸਿੱਖ ਬੜੇ ਹੈਰਾਨ ਹੋਏ, ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਕਿਸੇ ਮਨੁੱਖ ਦੀ ਉਮਰ ਇੰਨੀ ਵੱਡੀ ਕਿਵੇਂ ਹੋ ਸਕਦੀ ਹੈ? ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬਤਾਓ ਇੰਨੀ ਵੱਡੀ ਉਮਰ ਸਾਧ ਦੀ ਕਿਵੇਂ ਹੋ ਗਈ? ਭਾਵ ਕੇ ਮੁਸ਼ਕਲ ਦੇ ਨਾਲ ਆਦਮੀ ਸੌ ਵਰਿਆਂ ਤੱਕ ਪੜਦਾ ਮਰ ਜਾਂਦਾ ਤੇ ਪੰਜ ਹਜ਼ਾਰ ਇੱਕ ਸੌ ਵੀਹ ਸਾਲਾਂ ਦਾ ਇਹ ਸੱਚੇ ਪਾਤਸ਼ਾਹ ਜੀ ਹੋ ਕਿਵੇਂ ਗਿਆ? ਉਸ ਵੇਲੇ ਸਤਿਗੁਰਾਂ ਨੇ ਖੁਲਾਸਾ ਕੀਤਾ, ਕਹਿੰਦੇ ਨੇ ਸਵਾਸ ਟਿਕਾਏ ਸਮਾਧ ਲਗਾਵੇ ਵੈਸੇ ਸੰਮਤ ਕਿਤਕ ਬਿਤਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਯੋਗ ਦੀ ਸਾਧਨਾ ਦੇ ਨਾਲ ਇਹ ਆਪਣੇ ਸਵਾਸਾਂ ਨੂੰ ਰੋਕ ਲੈਂਦਾ, ਠਹਿਰਾ ਦਿੰਦਾ ਦਸਵੇਂ ਦਵਾਰ ਦੇ ਵਿੱਚ ਤੇ ਫਿਰ ਕਈ ਕਈ ਸੰਮਤ ਇਸੇ ਤਰੀਕੇ ਦੇ ਨਾਲ ਬਿਤਾ ਦਿੰਦਾ, ਜਿਹੜੇ ਸਵਾਸ ਨੇ ਉਥੇ ਦੇ ਉਥੇ ਰੁਕੇ ਰਹਿੰਦੇ ਨੇ। ਇਹੀ ਕਾਰਨ ਹੈ ਵੱਡੀ ਵੱਡੀ ਉਮਰ ਹੋਣ ਦਾ, ਭਾਵ ਕੇ ਸਵਾਸਾਂ ਨੂੰ ਰੋਕ ਦਿੱਤਾ ਜਾਂਦਾ ਤੇ ਬਿਰਤੀ ਲਗਾ ਦਿੱਤੀ ਜਾਂਦੀ ਹੈ ਪੁਰਾਣੇ ਸਮੇਂ ਦੇ ਵਿੱਚ ਯੋਗ ਦੀ ਸਾਧਨਾ ਦੇ ਨਾਲ। ਇਸੇ ਕਰਕੇ ਲੋਕਾਂ ਦੀਆਂ ਉਮਰਾਂ ਇੰਨੀਆਂ ਇੰਨੀਆਂ ਵੱਡੀਆਂ ਹੁੰਦੀਆਂ ਸਨ, ਖਾਸ ਕਰਕੇ ਗੋਰਖਨਾਥ ਵਰਗੇ ਜਿਹੜੇ ਸਿੱਧ ਯੋਗੀ ਸਨ ਉਹਨਾਂ ਦੇ ਤੁਸੀਂ ਇਤਿਹਾਸ ਨੂੰ ਸੁਣਿਆ ਕਿ ਕਿੰਨੇ ਵੱਡੀ ਵੱਡੀ ਉਮਰਾਂ ਦੇ ਸਨ। ਇਸੇ ਕਰਕੇ ਉਹਨਾਂ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਗੋਰਖਨਾਥ ਵਰਗਿਆਂ ਨੇ ਬਾਲਕ ਆਖਿਆ ਸੀ। ਬਹੁਤ ਵਾਰੀ ਬਾਲਕ ਸ਼ਬਦ ਦਾ ਹੀ ਉਹਨਾਂ ਨੇ ਪ੍ਰਯੋਗ ਕੀਤਾ ਕਿਉਂਕਿ ਉਹਨਾਂ ਦੀ ਉਮਰ ਬੜੀ ਵੱਡੀ ਸੀ। ਵੱਡੀ ਉਮਰ ਹੋਣ ਦਾ ਕਾਰਨ ਇਹ ਸੀ ਕਿ ਸਵਾਸਾਂ ਨੂੰ ਰੋਕ ਦਿੰਦੇ ਸੀ। ਧਿਆਨ ਦੇਣ ਦੀ ਲੋੜ ਇਹ ਹੈ ਕਿ ਕਿਸੇ ਵੀ ਮਨੁੱਖ ਦੀ ਜਿਹੜੀ ਉਮਰ ਹੈ ਉਹ ਨਾ ਸਾਲਾਂ ਦੇ ਵਿੱਚ ਹੁੰਦੀ ਹੈ, ਨਾ ਮਹੀਨਿਆਂ ਦੇ ਵਿੱਚ ਹੁੰਦੀ ਹੈ ਤੇ ਨਾ ਦਿਨਾਂ ਦੇ ਵਿੱਚ, ਨਾ ਘੰਟਿਆਂ ਦੇ ਵਿੱਚ ਆਂਕੀ ਜਾਂਦੀ ਹੈ। ਭਾਵ ਕਿ ਜਿਹੜੀ ਮਨੁੱਖ ਦੀ ਉਮਰ ਹੈ ਉਹ ਸਵਾਸਾਂ ਦੇ ਸਿਰ ਦੇ ਉੱਤੇ ਹੁੰਦੀ ਹੈ, ਭਾਵ ਕਿ ਅਕਾਲ ਪੁਰਖ ਦੇ ਵੱਲੋਂ ਮਨੁੱਖ ਨੂੰ ਸਵਾਸ ਬਖਸ਼ੇ ਜਾਂਦੇ ਨੇ। ਇਸ ਪ੍ਰਾਣੀ ਨੇ ਇੰਨੇ ਸਵਾਸਾਂ ਨੂੰ ਭੋਗਣਾ, ਨਾ ਵਰਿਆਂ ਦੀ ਗਿਣਤੀ ਤੇ ਨਾ ਕੋਈ ਦਿਨਾਂ ਦੀ ਗਿਣਤੀ, ਭਾਵ ਕਿ ਜਿੰਨੇ ਚਿਰ ਦੇ ਵਿੱਚ ਉਹ ਸਵਾਸ ਖਤਮ ਕਰ ਲਵੇ ਉਹਦੇ ਆਪਣੇ ਅਖਤਿਆਰ ਵੀ ਕਾਫੀ ਸਾਰਾ ਇਹ ਹਿੱਸਾ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਜੇਕਰ ਮਨੁੱਖ ਚਾਹੇ ਉਹਦੀ ਉਮਰ ਲੰਮੀ ਹੋ ਸਕਦੀ ਹੈ। ਸਤਿਯੁਗ ਅਖਬਾਰ ਦੇ ਵਿੱਚ ਇੱਕ ਟਾਈਟਲ ਛਪਿਆ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਉਹਦੇ ਵਿੱਚ ਛਪਿਆ ਹੋਇਆ ਸੀ। ਹੈਡਲਾਈਨ ਉੱਤੇ ਲਿਖੀ ਸੀ ਕਿ ਭਜਨ ਕਰਨ ਦੇ ਨਾਲ ਉਮਰ ਲੰਮੀ ਹੁੰਦੀ ਹੈ। ਮੇਰੇ ਮਨ ਦੇ ਵਿੱਚ ਵੀ ਇਕਦਮ ਖਿਆਲ ਪੈਦਾ ਹੋਇਆ ਕਿ ਪੜਾਂ ਸਤਿਗੁਰਾਂ ਦੇ ਇਸ ਉਪਦੇਸ਼ ਨੂੰ ਕਿ ਕਿਸ ਤਰ੍ਹਾਂ ਉਮਰ ਲੰਮੀ ਹੋ ਸਕਦੀ ਹੈ। ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਜ਼ਿਕਰ ਆਇਆ ਸੀ ਕਿ ਜਦੋਂ ਆਦਮੀ ਬਿਰਤੀ ਲਗਾ ਕੇ ਆਰਾਮ ਦੇ ਨਾਲ ਬੈਠਦਾ ਹੈ, ਨਾਮ ਜਪਦਾ ਹੈ, ਉਹਦੇ ਸਵਾਸਾਂ ਦੀ ਜਿਹੜੀ ਗਤੀ ਉਹ ਧੀਮੀ ਹੋ ਜਾਂਦੀ ਹੈ, ਭਾਵ ਕਿ ਛੇਤੀ ਛੇਤੀ ਸਵਾਸ ਨਹੀਂ ਨਿਕਲਦੇ। ਇਸ ਕਰਕੇ ਜਿੰਨਾ ਜ਼ਿਆਦਾ ਆਰਾਮ ਦੇ ਨਾਲ ਸ਼ਾਂਤੀ ਦੇ ਨਾਲ ਬੈਠ ਕੇ ਨਿਤਨੇਮ ਕਰਾਂਗੇ, ਭਜਨ ਕਰਾਂਗੇ, ਓਨੀ ਜ਼ਿਆਦਾ ਸਵਾਸਾਂ ਦੀ ਖਪਤ ਘੱਟ ਹੋਵੇਗੀ। ਇਸ ਕਰਕੇ ਸਵਾਸ ਘੱਟ ਲੱਗਣਗੇ ਤੇ ਉਮਰ ਆਪਣੇ ਆਪ ਹੀ ਲੰਮੀ ਹੋ ਜਾਏਗੀ, ਕਿਉਂਕਿ ਸਵਾਸ ਤੇ ਗਿਣਤੀ ਦੇ ਲਿਖੇ ਹੋਏ ਨੇ, ਉਹ ਤੇ ਓਨੇ ਹੀ ਭੋਗਣੇ ਨੇ ਹਰ ਇੱਕ ਆਦਮੀ ਨੇ। ਪਰ ਜੇਕਰ ਇਸ ਤਰ੍ਹਾਂ ਕੋਈ ਕਰਦਾ ਹੈ ਤੇ ਸਵਾਸ ਘੱਟ ਖਪਤ ਹੋਣਗੇ, ਸਮਾਂ ਜ਼ਿਆਦਾ ਲੰਘੇਗਾ। ਇਸ ਕਰਕੇ ਉਮਰ ਸੁਭਾਵਿਕ ਗੱਲ ਹੈ ਕਿ ਵੱਡੀ ਹੋ ਜਾਏਗੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਸ ਬਚਨ ਦਾ ਖੁਲਾਸਾ ਵੀ ਕਰਦੇ ਨੇ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਾਵਨ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ, ਬੈਸਤ 12 ਚਲਤ 18 ਸੋਵਤ ਜਾਏ ਤੀਸਾ, ਮੈਥਨ ਕਰਦਿਆਂ 64 ਜਾਵੈ ਕਿਉਂ ਨਾ ਭਜੈ ਜਗਦੀਸ਼ਾ। ਸਤਿਗੁਰਾਂ ਦਾ ਕਹਿਣ ਤੋਂ ਭਾਵ ਹੈ ਕਿ ਜੇਕਰ ਇੱਕ ਸਮਾਂ ਨਿਯਤ ਕਰ ਲਿਆ ਜਾਵੇ, ਇੱਕ ਸਮਾਂ ਹੈ, ਉਸ ਸਮੇਂ ਦੇ ਵਿੱਚ ਜੇਕਰ ਆਦਮੀ ਬੈਠਾ ਹੁੰਦਾ, ਉਹਦੇ 12 ਸਵਾਸ ਖਪਤ ਹੁੰਦੇ ਨੇ, 12 ਸਵਾਸਾਂ ਦਾ ਖਰਚਾ ਹੁੰਦਾ ਹੈ। ਜੇਕਰ ਆਦਮੀ ਬੈਠਾ ਹੁੰਦਾ ਓਨੇ ਹੀ ਸਮੇਂ ਦੇ ਵਿੱਚ, ਜੇ ਉਹ ਆਦਮੀ ਤੁਰਦਾ ਹੈ ਚੱਲਦਾ ਹੈ, ਤੇ ਓਨੇ ਸਮੇਂ ਦੇ ਵਿੱਚ ਜਿੰਨੇ ਸਮੇਂ ਦੇ ਵਿੱਚ ਬੈਠਿਆਂ 12 ਸਵਾਸ ਗਏ ਸਨ, ਓਨੇ ਸਮੇਂ ਦੇ ਵਿੱਚ ਤੁਰਦਿਆਂ 18 ਖਪਤ ਹੋ ਜਾਂਦੇ ਨੇ, ਕਿੰਨੇ ਵੱਧ ਗਏ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ, ਸੋਵਤ ਜਾਏ ਤੀਸਾ, ਪਰ ਜਦੋਂ ਮਨੁੱਖ ਸੌ ਜਾਂਦਾ ਉਸ ਵੇਲੇ ਸਵਾਸਾਂ ਦੀ ਰਫਤਾਰ ਹੋਰ ਵੀ ਜ਼ਿਆਦਾ ਤੇਜ਼ ਹੋ ਜਾਂਦੀ ਹੈ। ਜਿੰਨੇ ਸਮੇਂ ਦੇ ਵਿੱਚ ਬੈਠਿਆਂ 12 ਖਪਤ ਹੋਏ ਸਨ, ਜਿੰਨੇ ਸਮੇਂ ਦੇ ਵਿੱਚ ਚੱਲਦਿਆਂ ਜਿਹੜੇ 18 ਸਵਾਸ ਸਨ ਉਹ ਨਿਕਲੇ ਸਨ, ਓਨੇ ਸਮੇਂ ਦੇ ਵਿੱਚ ਸੁੱਤਿਆਂ 30 ਸਵਾਸ ਨਿਕਲ ਜਾਂਦੇ ਨੇ, ਭਾਵ ਕਿ ਓਨੇ ਸਮੇਂ ਦੇ ਵਿੱਚ 30 ਦੀ ਖਪਤ ਹੋ ਗਈ। ਅੱਗੇ ਸਤਿਗੁਰੂ ਜੀ ਬਿਆਨ ਕਰਦੇ ਨੇ, ਮੈਥਨ ਕਰਦਿਆਂ 64 ਜਾਵੈ ਕਿਉਂ ਨਾ ਭਜਾ ਜਗਦੀਸ਼ਾ, ਤੇ ਜਦੋਂ ਗ੍ਰਸਤ ਭੋਗਦਾ ਹੈ ਮਨੁੱਖ, ਉਸ ਵੇਲੇ ਓਨੇ ਸਮੇਂ ਦੇ ਵਿੱਚ 64 ਜਿਹੜੇ ਸਵਾਸ ਨੇ ਉਹ ਨਿਕਲ ਜਾਂਦੇ ਨੇ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ, ਇਸ ਕਰਕੇ ਭਜਨ ਕਰਨ ਵਾਲਿਆਂ ਦੀ ਉਮਰ ਵੱਡੀ ਮੰਨੀ ਗਈ ਹੈ। ਹੁਣ ਇੱਕ ਬੈਠਣ ਦੀ ਗੱਲ ਵੱਖਰੀ ਹੈ, ਇੱਕ ਨਾਮ ਦੇ ਨਾਲ ਸੁਰਤੀ ਜੋੜਨ ਦੀ ਗੱਲ ਹੋਰ ਵੀ ਵੱਡੀ ਹੋ ਜਾਂਦੀ ਹੈ। ਕਿਸੇ ਆਦਮੀ ਨੇ ਬਹਿ ਰਹਿਣਾ, ਜਦੋਂ ਮਨੁੱਖ ਬੈਠਦਾ ਹੈ ਉਹਦਾ ਜਿਹੜਾ ਮਨ ਹੈ ਨਾ ਉਹ ਬੜਾ ਦੌੜਦਾ ਹੈ। ਜਿੰਨਾ ਜ਼ਿਆਦਾ ਸਥਿਰ ਹੋ ਕੇ ਬੈਠੋਗੇ ਓਨਾ ਜ਼ਿਆਦਾ ਮਨ ਬਹੁਤ ਦੌੜੇਗਾ, ਤੇ ਉਸ ਵੇਲੇ ਜਦੋਂ ਦੌੜਦਾ ਤੇ ਫਿਰ ਸਵਾਸਾਂ ਦੀ ਜਿਹੜੀ ਗਤੀ ਹੈ ਨਾ ਉਹ ਸਮਾਨ ਨਹੀਂ ਰਹਿੰਦੀ, ਉਹ ਤੇਜ਼ ਹੁੰਦੀ ਹੈ, ਮਨ ਦੀ ਰਫਤਾਰ ਦੇ ਨਾਲ ਹੀ ਤੇਜ਼ ਹੋ ਜਾਂਦੀ ਹੈ। ਪਰ ਜਦੋਂ ਆਪਾਂ ਬੈਠਦੇ ਹਾਂ ਨਿਤਨੇਮ ਦੇ ਵਿੱਚ ਕਿਸੇ ਕਥਾ ਕੀਰਤਨ ਦੇ ਵਿੱਚ, ਸਾਡੀ ਜਿਹੜੀ ਸੁਰਤੀ ਹੈ ਉਹ ਕਥਾ ਦੇ ਵਿੱਚ ਹੋਣੀ ਚਾਹੀਦੀ ਹੈ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੋਣੀ ਚਾਹੀਦੀ ਹੈ। ਭਾਵ ਕਿ ਜੇਕਰ ਸਰੀਰਕ ਰੂਪ ਦੇ ਵਿੱਚ ਅਸੀਂ ਬੈਠਦੇ ਹਾਂ ਕਿਸੇ ਸਤ ਸਮਾਗਮ ਦੇ ਵਿੱਚ, ਤੇ ਸਾਡਾ ਮਨ ਵੀ ਇੱਥੇ ਹੀ ਬੈਠਿਆ ਹੋਣਾ ਚਾਹੀਦਾ। ਇਹ ਨਹੀਂ ਕਿ ਸਰੀਰ ਬੈਠਿਆ ਅਸੀਂ ਕਿਤੇ ਘੁੰਮਦੇ ਫਿਰਦੇ ਹਾਂ ਮਨ ਕਰਕੇ। ਜੇਕਰ ਮਨ ਕਰਕੇ ਵੀ ਇੱਥੇ ਬੈਠੇ ਹੋਵਾਂਗੇ ਤੇ ਫਿਰ ਤੁਸੀਂ ਅਭਿਆਸ ਕਰਕੇ ਦੇਖਿਓ ਕਿ ਤੁਹਾਡੇ ਸਵਾਸ ਜ਼ਿਆਦਾ ਖਪਤ ਨਹੀਂ ਹੋਣਗੇ, ਧੀਮੇ ਹੋ ਜਾਣਗੇ, ਸਲੋ ਹੋ ਜਾਣਗੇ। ਇਸ ਕਰਕੇ ਉਮਰ ਸੁਭਾਵਿਕ ਹੀ ਵੱਡੀ ਹੋ ਜਾਏਗੀ। ਇਸੇ ਤਰ੍ਹਾਂ ਜਿਹੜੇ ਯੋਗ ਦੇ ਅਭਿਆਸੀ ਸਨ ਉਹ ਯੋਗ ਦੀ ਸਾਧਨਾ ਦੇ ਨਾਲ ਹੀ ਆਪਣੀ ਉਮਰ ਨੂੰ ਵਧਾ ਲੈਂਦੇ ਸਨ, ਸਵਾਸਾਂ ਨੂੰ ਰੋਕ ਕੇ। ਕੋਈ ਸਾਡੇ ਨਾਲੋਂ ਬਹੁਤੀ ਉਮਰ ਦੇ ਮਾਲਕ ਨਹੀਂ ਸਨ ਹੁੰਦੇ, ਸਾਡੇ ਵਰਗੇ ਹੀ ਕਰੀਬ 100 ਸਾਲਾਂ ਦੇ ਉਹਨਾਂ ਦੀ ਵੀ ਉਮਰ ਹੁੰਦੀ ਸੀ, ਪਰ ਉਹ ਸਵਾਸਾਂ ਨੂੰ ਰੋਕ ਲੈਂਦੇ ਸਨ, ਇਸ ਕਰਕੇ ਸਵਾਸ ਖਪਤ ਨਹੀਂ ਸਨ ਹੁੰਦੇ ਤੇ ਉਹਨਾਂ ਦੀ ਉਮਰ ਵੱਡੀ ਹੋ ਜਾਂਦੀ ਸੀ। ਹੁਣ ਇਹ ਜਿਹੜਾ ਸਾਧ ਹੈ ਜਿਹਦੀ ਗੱਲ ਹੋ ਰਹੀ ਹੈ, ਇਹਨੇ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਵਾਸਾਂ ਨੂੰ ਰੋਕ ਰੋਕ ਕੇ ਆਪਣੀ ਉਮਰ ਨੂੰ ਵੱਡਾ ਕੀਤਾ ਹੋਇਆ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਦਰਅਸਲ ਸਵਾਸ ਟਿਕਾਏ ਸਮਾਧ ਲਗਾਵੈ, ਸਵਾਸਾਂ ਨੂੰ ਰੋਕ ਲੈਂਦਾ, ਟਿਕਾ ਦਿੰਦਾ, ਸਮਾਧੀ ਲਾ ਲੈਂਦਾ। ਵੈਸੇ ਸੰਮਤ ਕਿਤਕ ਬਿਤਾਵੈ, ਬੈਠਿਆਂ ਬੈਠਿਆਂ ਕਈਆਂ ਵਰਿਆਂ ਨੂੰ ਬਤੀਤ ਕਰ ਦਿੰਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਹਦੀ ਉਮਰ ਵੱਡੀ। ਕਬ ਕਬ ਤਜਨ ਸਮਾਧੀ ਕਰੈ, ਬੋਲ ਬਿਲੋਕੈ ਇਤਿ ਉਤ ਫਿਰੈ। ਸਤਿਗੁਰੂ ਜੀ ਕਹਿੰਦੇ ਨੇ ਕਿ ਕਦੇ ਕਦੇ ਆਪਣੀ ਸਮਾਧੀ ਨੂੰ ਪ੍ਰਾਮ ਕਰਦਾ, ਤੋੜਦਾ, ਫਿਰ ਬੈਠਦਾ ਹੈ, ਬੋਲਦਾ ਹੈ, ਇਧਰ ਉਧਰ ਫਿਰਦਾ ਤੁਰਦਾ ਵੀ। ਸੁਣਤ ਚੇਲ ਕਾ ਬਹੁ ਬਿਸਮਾਏ, ਆਪਣੇ ਗੁਰੂ ਸਾਧ ਟਿਗ ਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਨਾਲ ਐਸੀ ਵਾਰਤਾ ਬਿਆਨ ਕਰ ਰਹੇ ਸਨ, ਉਸ ਵੇਲੇ ਜਿਹੜੇ ਉਸ ਸਾਧ ਦੇ ਚੇਲੇ ਸਨ ਉਹ ਵੀ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਰਹੇ ਸਨ। ਉਸ ਵੇਲੇ ਦੌੜਦੇ ਹੋਏ ਚੇਲੇ ਹੈਰਾਨੀ ਦੀ ਦਸ਼ਾ ਦੇ ਵਿੱਚ ਆਪਣੇ ਗੁਰੂ ਉਸ ਸਾਧ ਦੇ ਕੋਲ ਜਾ ਪਹੁੰਚੇ। ਹੇ ਮਹੰਤ ਜੀ ਸਿੱਖ ਸੁਣ ਗਏ, ਤੁਮਰੀ ਕਹੀ ਬਤਾਵਤ ਪਏ। ਕਹਿੰਦੇ ਨੇ ਹੇ ਮਹੰਤ ਜੀ, ਹੇ ਸਾਧ ਜੀ, ਜਿਹੜੇ ਗੁਰੂ ਦੇ ਸਿੱਖ ਨੇ ਉਹ ਤੁਹਾਡੀ ਗੱਲ ਨੂੰ ਸੁਣ ਕੇ ਗਏ, ਉਹਨਾਂ ਨੇ ਆਪਣੇ ਗੁਰੂ ਦੇ ਅੱਗੇ ਜਾ ਕੇ ਬਿਆਨ ਕੀਤਾ ਕਿ ਤੁਹਾਨੂੰ ਬਾਲਕ ਆਖਿਆ, ਉਸ ਸਾਧ ਨੇ ਆਪਣੇ ਆਪ ਨੂੰ ਵੱਡਾ ਸਮਝਦਾ। ਬਿਕਸ ਬਦਨ ਤੇ ਗੁਰੂ ਬਖਾਨੀ, ਆਰ ਬਲਾ ਕੋ ਸਾਧ ਗੁਮਾਨੀ ਤੇ ਕਹਿੰਦੇ ਨੇ ਸਾਧ ਜੀ ਉਹਨਾਂ ਦੇ ਗੁਰੂ ਨੇ ਮੁਸਕਰਾ ਕੇ ਆਪਣੇ ਮੁਖ ਤੋਂ ਬਚਨ ਕੀਤਾ ਕਿ ਉਹ ਜਿਹੜਾ ਸਾਧ ਹੈ ਜਿਹੜਾ ਮੈਨੂੰ ਬਾਲਕ ਕਹਿੰਦਾ ਉਹਨੂੰ ਆਪਣੀ ਉਮਰ ਦਾ ਬਹੁਤ ਵੱਡਾ ਹੰਕਾਰ ਹੈ ਗੁਮਾਨ। ਸਿੰਘਣ ਬੂਜੀ ਬੈਸ ਤੁਮਾਰੀ ਸੋ ਸਗਰੀ ਤਤਕਾਲ ਉਚਾਰੀ। ਕਹਿੰਦੇ ਨੇ ਸਾਧ ਜੀ ਫੇਰ ਸਿੰਘਾਂ ਨੇ ਤੁਹਾਡੀ ਉਮਰ ਦੇ ਬਾਰੇ ਆਪਣੇ ਗੁਰੂ ਨੂੰ ਪੁੱਛਿਆ ਤੇ ਤੁਸੀਂ ਯਕੀਨ ਨਹੀਂ ਕਰੋਗੇ ਕਿ ਵਾਕਿਆ ਹੀ ਜਿੰਨੀ ਤੁਹਾਡੀ ਉਮਰ ਹੈ। ਹੇ ਮਹੰਤ ਜੀ ਓਨੀ ਉਮਰ ਗੁਰੂ ਨੇ ਬਿਆਨ ਕੀਤੀ।
5,000 ਹਮਨੇ ਸੁਣੀ ਹੁਤੀ ਤਿਸ ਠੌਰ।
ਭਾਵ ਕੇ 5,000 ਤੇ 6 ਵੀਹਾਂ ਉਪਰ ਵੱਧ ਹਨ। ਭਾਵ ਕੇ 5,120 ਸਾਲ ਤੁਸੀਂ ਆਪਣੀ ਉਮਰ ਦੱਸਦੇ ਹੋ, ਇੰਨੀ ਹੀ ਉਮਰ ਕਹਿੰਦਾ ਹੈ ਚੇਲਾ ਕਿ ਗੁਰੂ ਨੇ ਉਸ ਵੇਲੇ ਬਿਆਨ ਕੀਤੀ। ਆਪਣੇ ਕੰਨਾਂ ਦੇ ਨਾਲ ਇਹ ਗੱਲ ਸੁਣ ਕੇ ਆਇਆ।
ਕਹਿਤ ਸਾਧ ਆਚਰਜ ਸਮੇਤੀ ਇਤਕ ਬੈਸ ਮੈਂ ਸੋਜੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਧ ਨੇ ਜਦੋਂ ਐਸੀ ਗੱਲ ਸੁਣੀ ਤੇ ਬਹੁਤ ਜ਼ਿਆਦਾ ਹੈਰਾਨ ਹੋਇਆ, ਆਸ਼ਚਰਜ ਹੋ ਗਿਆ। ਇਤਕ ਬੈਸ ਮੈਂ ਸੋਝੀ ਇਤੀ, ਭਾਵ ਕਿ ਇੰਨੀ ਉਮਰ ਕਿ 30 ਤੇ 40 ਦੇ ਵਿਚਕਾਰ ਉਮਰ ਹੈ ਤੇ ਇੰਨੀ ਵੱਡੀ ਸੋਝੀ ਕਿ ਮੇਰੀ ਉਮਰ ਦੱਸ ਦਿੱਤੀ ਕਿ ਮੈਂ 5,120 ਸਾਲਾਂ ਦਾ।
ਸਕਲ ਕਲਾ ਸਮਰਥ ਗੁਰ ਪੂਰਾ ਕਰਨੇ ਉਚਿਤ ਤਿੰਨ ਦਰਸ਼ਨ ਰੂਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਾਣਿਆ ਉਸ ਸਾਧ ਨੇ ਇਹ ਤੇ ਸਰਵ ਕਲਾ ਸਮਰੱਥ ਪੂਰਨ ਗੁਰੂ ਹੈ, ਇਸ ਕਰਕੇ ਇਹਨਾਂ ਦਾ ਦਰਸ਼ਨ ਤੇ ਜ਼ਰੂਰ ਕਰਨਾ ਚਾਹੀਦਾ। ਉਸ ਵੇਲੇ ਉਸ ਸਾਧ ਦੇ ਮਨ ਦੇ ਵਿੱਚ ਐਸਾ ਵਿਚਾਰ ਆਇਆ।
ਉੱਠੇ ਉਹ ਤੁਰਤ ਲੈ ਹੱਥ ਸਟੋਰੀ ਸੁਣੇ ਸਣੇ ਗਵਣਿਓ ਪ੍ਰਭ ਓਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਵੇਲੇ ਸਾਧ ਨੇ ਆਪਣੇ ਹੱਥ ਦੇ ਵਿੱਚ ਇੱਕ ਡੰਗੋਰੀ ਫੜੀ ਹੈ, ਇੱਕ ਸੋਟੀ ਫੜੀ ਹੈ। ਹੌਲੀ ਹੌਲੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਸਾਧ ਚੱਲ ਪਿਆ।
ਆ ਗਏ ਗੁਰ ਕੇ ਲੱਗਿਓ ਦੀਵਾਨ ਕਰਤ ਸਿੰਘ ਰਾਹ ਰਾਸ ਬਖਾਨ।
ਅੱਗੇ ਕਵੀ ਜੀ ਲਿਖਦੇ ਨੇ ਕਿ ਦੀਵਾਨ ਸਜਿਆ ਹੋਇਆ ਸੀ, ਭਾਵ ਕੇ ਸਭਾ ਦਾ ਇਕੱਠ ਹੋਇਆ ਹੋਇਆ ਸੀ, ਸਤਿਗੁਰੂ ਜੀ ਬਿਰਾਜਮਾਨ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਹਿਰਾ ਸਾਹਿਬ ਦਾ ਪਾਠ ਹੋ ਰਿਹਾ ਸੀ, ਇੱਕ ਸਿੱਖ ਪਾਠ ਪੜ ਰਿਹਾ ਸੀ, ਬਾਕੀ ਸੁਣ ਰਹੇ ਸਨ।
ਨਿਕਟ ਪਹੁੰਚ ਕਰ ਠਾਂਡੋ ਰਹਿਓ ਸ੍ਰੀ ਪ੍ਰਭ ਤਿਸ ਬਿਲੋਕ ਕਰ ਕਹਿਓ।
ਸਾਧ ਸਤਿਗੁਰਾਂ ਦੇ ਲਾਗੇ ਜਾ ਕੇ ਖਲੋ ਗਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਧ ਨੂੰ ਵੇਖ ਕੇ ਬਚਨ ਕੀਤਾ।
ਕਹਿੰਦੇ ਨੇ ਸਾਧੋ ਬੈਠ ਜਾਓ ਕਿਉਂ ਖੜੇ ਹੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਧ ਜੀ ਬੈਠ ਜਾਓ, ਖਲੋਤੇ ਕਿਉਂ ਹੋ, ਸੁਣਤ ਪ੍ਰਣਾਮ ਗੁਰੂ ਕੋ ਕਰਿਓ। ਜਦੋਂ ਸਤਿਗੁਰਾਂ ਨੇ ਬੈਠਣ ਦੇ ਵਾਸਤੇ ਆਖਿਆ ਤਤ ਛਿਨਹੀ ਫਿਰ ਸਾਧ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਪ੍ਰਣਾਮ ਕੀਤਾ, ਨਮਸਕਾਰ ਕੀਤੀ।
ਬੈਠ ਗਇਓ ਸਿੰਘਣ ਮੈਂ ਮਿਲ ਕਰ ਸੁਣਤ ਰਹਿਓ ਰਹਿਰਾਸ ਪ੍ਰੇਮ ਤਰ।
ਸਿੰਘਾਂ ਦੇ ਇਕੱਠ ਦੇ ਵਿੱਚ ਉਹ ਸਾਧ ਵੀ ਬੈਠ ਗਿਆ, ਮਿਲ ਕੇ ਜੋ ਰਹਿਰਾਸ ਸਾਹਿਬ ਦਾ ਪਾਠ ਕੀਤਾ ਜਾ ਰਿਹਾ ਸੀ ਉਹਨੂੰ ਪ੍ਰੇਮ ਨੂੰ ਧਾਰਨ ਕਰਕੇ ਸੁਣਦਾ ਰਿਹਾ।
ਜਬ ਅਰਦਾਸ ਭੋਗ ਪਰ ਗਇਓ ਸਾਧ ਜੋਰ ਕਰ ਉਚਰਤ ਪਇਓ।
ਕਵੀ ਜੀ ਲਿਖਦੇ ਨੇ ਕਿ ਜਦੋਂ ਰਹਿਰਾਸ ਸਾਹਿਬ ਦਾ ਪਾਠ ਸਮਾਪਤ ਕੀਤਾ ਗਿਆ, ਜਦੋਂ ਭੋਗ ਪਾਇਆ ਗਿਆ, ਅਰਦਾਸਾ ਕੀਤਾ ਗਿਆ ਤੇ ਫਿਰ ਇਸ ਤੋਂ ਬਾਅਦ ਸਾਧ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ।
ਚਰਨ ਕਮਲ ਸੋ ਮੋਹ ਲਗਾਵੋ ਸਿੱਖ ਕਰੋ ਨਿਜ ਰੂਪ ਬੁਝਾਵੋ।
ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਜੀ ਆਪਣੇ ਚਰਨ ਕਮਲਾਂ ਦੇ ਨਾਲ ਮੈਨੂੰ ਜੋੜ ਲੋ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਆਪਣੇ ਰੂਪ ਦੀ ਜਾਣਕਾਰੀ ਦੇ ਕੇ ਮੈਨੂੰ ਆਪਣਾ ਸਿੱਖ ਬਣਾ ਲੋ।
ਤੁਮਰੇ ਦਰਸ਼ਨ ਪਰ ਬਲਿਹਾਰੀ ਸਕਲ ਕਲਾ ਸਮਰੱਥ ਗੁਣ ਪਾਰੀ।
ਸਾਧ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਹਾਡੇ ਦਰਸ਼ਨਾਂ ਦੇ ਉੱਤੋਂ ਮੈਂ ਬਲਹਾਰ ਜਾਂਦਾ ਹਾਂ। ਸੱਚੇ ਪਾਤਸ਼ਾਹ ਜੀ ਤੁਸੀਂ ਸਾਰਿਆਂ ਹੀ ਕਲਾ ਦੇ ਵਿੱਚ ਸਮਰੱਥ ਗੁਰੂ ਹੋ ਔਰ ਭਾਰੀ ਸਮਰੱਥਾ ਵਾਲੇ।
ਬਿਕਸ ਬਦਨ ਤੇ ਸ੍ਰੀ ਪ੍ਰਭ ਕਹ ਤੂੰ ਤੋਂ ਆਗੇ ਹੀ ਸਿੱਖ ਹੈ। ਜਦੋਂ ਸਾਧ ਨੇ ਬੇਨਤੀ ਕੀਤੀ ਮੇਰੇ ਤੇ ਕਿਰਪਾ ਕਰੋ ਮੈਨੂੰ ਆਪਣਾ ਸਿੱਖ ਬਣਾ ਲੋ ਤੇ ਸਤਿਗੁਰਾਂ ਨੇ ਮੁਸਕਰਾ ਕੇ ਬਚਨ ਕੀਤਾ ਕਹਿੰਦੇ ਨੇ ਤੂੰ ਤੋਂ ਆਗੇ ਹੀ ਸਿੱਖ ਹੈ। ਸਾਧ ਜੀ ਤੁਸੀਂ ਸਿੱਖ ਬਣਨ ਦੀ ਗੱਲ ਕਿਉਂ ਕਰਦੇ ਹੋ, ਤੁਸੀਂ ਤੇ ਸਤਿਗੁਰੂ ਜੀ ਕਹਿੰਦੇ ਨੇ ਪਹਿਲਾਂ ਹੀ ਸਿੱਖ ਹੋ।
ਕੇਵਲ ਕੇ ਸਾਧਨ ਬਹੁਤ ਸਾਧੇ ਅਧ ਕਸਮਾਦ ਅਗਾਦ ਅਗਾਦੇ।
ਸਤਿਗੁਰੂ ਜੀ ਕਹਿੰਦੇ ਨੇ ਸਾਧ ਨੂੰ ਕਿ ਕੇਵਲ ਦੇ ਭਾਵ ਕੇ ਮੁਕਤੀ ਦੇ ਬੜੇ ਜਿਹੜੇ ਸਾਧਨ ਨੇ ਉਹ ਤੇ ਤੁਸੀਂ ਸਾਧੇ ਹੋਏ ਨੇ, ਤੁਸੀਂ ਤੇ ਇੰਨੇ ਜ਼ਿਆਦਾ ਵੱਡੇ ਯੋਗ ਦੇ ਅਭਿਆਸੀ ਹੋ ਕਿ ਤੁਸੀਂ ਤੇ ਅਗਾਧ ਅਖੰਡ ਜਿਹੜੀ ਸਮਾਧੀ ਹੈ ਉਹ ਲਾ ਲੈਂਦੇ ਹੋ। ਇੰਨੀ ਵੱਡੀ ਉਮਰ ਤੁਸੀਂ ਇਹਨਾਂ ਕਾਰਨਾਂ ਦੇ ਕਰਕੇ ਹੀ ਕਰ ਲਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੁਹਾਨੂੰ ਸਿੱਖ ਬਣਨ ਦੀ ਕੀ ਲੋੜ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿਉਂਕਿ ਤੁਸੀਂ ਤੇ ਪਹਿਲਾਂ ਹੀ ਸਿੱਖ ਹੋ। ਹੁਣ ਇਹ ਸਤਿਗੁਰਾਂ ਨੂੰ ਪਤਾ ਹੈ ਕਿ ਕਿਹੜਾ ਸਿੱਖ ਹੈ ਤੇ ਕਿਹੜਾ ਅਸਿੱਖ ਹੈ। ਭਾਵ ਕੇ ਨਾਮ ਤਾਰੀ ਬਾਣਾ ਪਹਿਨਣ ਦੇ ਨਾਲ, ਮਾਲਾ ਪਹਿਨਣ ਦੇ ਨਾਲ, ਪੱਗ ਬੰਨ ਲੈਣ ਦੇ ਨਾਲ ਜਾਂ ਕਸ਼ਹਿਰਾ ਤੇੜ ਪਹਿਨਣ ਦੇ ਨਾਲ ਕੋਈ ਸਿੱਖ ਜਾਂ ਨਾਮ ਤਾਰੀ ਨਹੀਂ ਬਣ ਜਾਂਦਾ। ਭਾਵ ਕੇ ਉੱਚੀ ਆਤਮਕ ਅਵਸਥਾ ਦੀ ਲੋੜ ਹੈ। ਦਰਅਸਲ ਜਿਹਦੀ ਅਵਸਥਾ ਗਿਆਨ ਦੇ ਨਾਲ ਬਹੁਤ ਉੱਚੀ ਹੋ ਜਾਂਦੀ ਹੈ ਉਹਦੇ ਵਾਸਤੇ ਫਿਰ ਕਰਮ ਕਾਂਡ ਸਾਰੇ ਦੇ ਸਾਰੇ ਫਿੱਕੇ ਹੋ ਜਾਂਦੇ ਨੇ। ਉਹਦੇ ਵਾਸਤੇ ਕਸ਼ਹਿਰਾ ਪਹਿਨਣਾ ਜਾਂ ਲਾਹ ਦੇਣਾ, ਪੱਗ ਬੰਨਣੀ ਜਾਂ ਲਾਹ ਦੇਣੇ, ਕੇਸਾਂ ਨੂੰ ਕਟਾ ਦੇਣਾ ਜਾਂ ਵਧਾ ਦੇਣਾ, ਇਹ ਕੋਈ ਵੀ ਚੀਜ਼ ਮਾਇਨਾ ਨਹੀਂ ਰੱਖਦੀ ਉਸ ਮਨੁੱਖ ਦੇ ਵਾਸਤੇ ਜਿਹਦੀ ਗਿਆਨ ਦੀ ਬਿਰਤੀ ਇੰਨੀ ਜ਼ਿਆਦਾ ਉੱਚੀ ਚੜ ਚੁੱਕੀ ਹੈ। ਇਤਿਹਾਸ ਦੇ ਵਿੱਚ ਬਹੁਤ ਸਾਰੇ ਐਸੇ ਵਾਕਿਆਤ ਆਉਂਦੇ ਨੇ ਕਿ ਜਿਨ੍ਹਾਂ ਸਿੰਘਾਂ ਦੀ ਜਿਹੜੀ ਆਤਮਕ ਅਵਸਥਾ ਸੀ ਇੰਨੀ ਉੱਚੀ ਚੜ ਗਈ ਕਿ ਜਿਨ੍ਹਾਂ ਨੇ ਇਨ੍ਹਾਂ ਚੀਜ਼ਾਂ ਦੀ ਕੋਈ ਪਰਵਾਹ ਹੀ ਨਹੀਂ ਕੀਤੀ। ਨਾਮਧਾਰੀ ਇਤਿਹਾਸ ਦੇ ਵਿੱਚੋਂ ਹੀ ਮੈਂ ਇੱਕ ਪ੍ਰਮਾਣ ਦੇਵਾਂਗਾ। ਕਰਮ ਸਿੰਘ ਜੀ ਹਿੰਮਤਪੁਰੇ ਵਾਲੇ ਬਹੁਤ ਮੰਨੇ ਪ੍ਰਮੰਨੇ ਉੱਚ ਮਹਾਤਮਾ ਵਾਲੇ ਸਤਿਗੁਰਾਂ ਦੇ ਪ੍ਰਿਯ ਸਿੱਖ ਹੋਏ ਨੇ। ਗਿਆਨ ਮਾਰਤੰਡ ਪੰਡਿਤ ਗੋਪਾਲ ਸਿੰਘ ਜੀ ਜਿਹੜੇ ਕਿ ਭਾਵੇਂ ਇਸ ਵੇਲੇ ਸਰੀਰਕ ਤੌਰ ਦੇ ਉੱਤੇ ਸਾਡੇ ਵਿੱਚ ਮੌਜੂਦ ਨਹੀਂ ਹਨ, ਪਰ ਸਤਿਗੁਰਾਂ ਨੇ ਇੰਨਾ ਜ਼ਿਆਦਾ ਗਿਆਨ ਦਾ ਉਹਨਾਂ ਨੂੰ ਭੰਡਾਰਾ ਬਖਸ਼ਿਆ, ਇਸੇ ਕਰਕੇ ਸਤਿਗੁਰਾਂ ਨੇ ਉਹਨਾਂ ਨੂੰ ਗਿਆਨ ਮਾਰਤੰਡ ਦੀ ਉਪਾਧੀ ਦੇ ਨਾਲ ਨਿਵਾਜਿਆ। ਗਿਆਨ ਦਾ ਭਾਵ ਤੁਸੀਂ ਸਾਰੇ ਸਮਝਦੇ ਹੋ, ਮਾਰਤਨ ਦਾ ਮਤਲਬ ਹੁੰਦਾ ਸੂਰਜ, ਭਾਵ ਕੇ ਗਿਆਨ ਦਾ ਸੂਰਜ। ਭਾਵ ਕੇ ਪੰਡਿਤ ਗੋਪਾਲ ਸਿੰਘ ਜੀ ਜਿਨ੍ਹਾਂ ਨੂੰ ਗਿਆਨ ਮਾਰਤਨ ਦੀ ਉਪਾਧੀ ਹਾਸਲ ਸੀ ਉਹਨਾਂ ਨੇ ਆਪਣੇ ਵਿਖਿਆਨ ਦੇ ਵਿੱਚ ਇੱਕ ਵਾਕਿਆ ਸੁਣਾਇਆ ਇਸੇ ਪ੍ਰਥਾਏ, ਭਾਵ ਕੇ ਕਰਮ ਸਿੰਘ ਜੀ ਹਿੰਮਤਪੁਰੇ ਵਾਲਿਆਂ ਦਾ। ਪੰਡਿਤ ਜੀ ਆਪਣੇ ਵਿਖਿਆਨ ਦੇ ਵਿੱਚ ਬਿਆਨ ਕਰਦੇ ਨੇ ਕਿ ਕਰਮ ਸਿੰਘ ਜੀ ਬਹੁਤ ਉੱਚ ਕੋਟੀ ਦੇ ਮੰਨੇ ਪ੍ਰਮੰਨੇ ਸਿੱਖ ਹੋਏ ਨੇ ਸਤਿਗੁਰਾਂ ਦੇ। ਪੰਡਿਤ ਜੀ ਕਹਿੰਦੇ ਨੇ ਕਿ ਉਹਨਾਂ ਦੇ ਕੋਲੇ ਇੱਕ ਉਹਨਾਂ ਦਾ ਚੇਲਾ ਸੀ, ਇੱਕ ਦਾਸ ਸੀ ਜਿਹਦਾ ਨਾਮ ਸੀ ਠਾਕਰ ਸਿੰਘ, ਤੇ ਪੰਡਿਤ ਜੀ ਕਹਿੰਦੇ ਨੇ ਕਿ ਠਾਕਰ ਸਿੰਘ ਕੁਝ ਮਸਤਾਨੀ ਜੀ ਬਿਰਤੀ ਦਾ ਮਾਲਕ ਸੀ, ਭਾਵ ਕੇ ਸਿਰ ਦੇ ਵਿੱਚ ਪਾਣੀ ਪਾ ਲੈਂਦਾ ਸੀ ਪਰ ਫਿਰ ਤੋਂ ਸਿਰ ਨੂੰ ਬੰਨ ਲੈਂਦਾ ਸੀ, ਭਾਵ ਕੇ ਕੇਸਾਂ ਨੂੰ ਹਰੇ ਨਹੀਂ ਸੀ ਕਰਦਾ, ਖਿਲਾਰਦਾ ਨਹੀਂ ਸੀ, ਵਾਹੁੰਦਾ ਨਹੀਂ ਸੀ ਕਦੇ, ਇਸੇ ਤਰ੍ਹਾਂ ਰੋਜ਼ ਪਾਣੀ ਪਾਉਂਦਾ ਰਿਹਾ ਕਰਦਿਆਂ ਕਰਦਿਆਂ ਇਸ ਤਰ੍ਹਾਂ ਦਾ ਉਹਦਾ ਸਿਰ ਹੋ ਗਿਆ ਕਿ ਵਾਲਾਂ ਦੀਆਂ ਜੜਾਵਾਂ ਵੱਜ ਗਈਆਂ। ਕੰਘੀ ਕਰਨੀ ਤੇ ਬੜੀ ਦੂਰ ਦੀ ਗੱਲ ਸੀ, ਉਹ ਜਦੋਂ ਆਪਣੀਆਂ ਉਂਗਲਾਂ ਦੇ ਵਿੱਚ ਫੇਰਦਾ ਸੀ ਉਹ ਵੀ ਫਸ ਜਾਂਦੀਆਂ ਸਨ, ਇੰਨੀਆਂ ਜ਼ਿਆਦੀਆਂ ਜੜਾਵਾਂ ਦਾ ਜਿਹੜਾ ਘੇਪਾ ਜਿਹਾ ਉਹ ਪੰਡਿਤ ਜੀ ਕਹਿੰਦੇ ਨੇ ਕਿ ਠਾਕਰ ਸਿੰਘ ਦੇ ਸਿਰ ਦੇ ਉੱਤੇ ਵੱਜ ਗਿਆ। ਤੇ ਕਰਮ ਸਿੰਘ ਜੀ ਦਾ ਚੇਲਾ ਸੀ, ਹਮੇਸ਼ਾ ਲਾਗੇ ਰਹਿੰਦਾ ਸੀ, ਵਰਤਦਾ ਸੀ, ਤੇ ਕਰਮ ਸਿੰਘ ਜੀ ਨੇ ਦੇਖ ਕੇ ਆਖਿਆ ਕਿ ਬੜਾ ਦੁਖੀ ਹੈ। ਇੱਕ ਦਿਨ ਕਹਿੰਦੇ ਨੇ ਠਾਕਰਾ ਲਾਗੇ ਆ, ਹੱਥ ਜੋੜ ਕੇ ਲਾਗੇ ਆਣ ਕੇ ਬਹਿ ਗਿਆ, ਕਹਿੰਦੇ ਨੇ ਠਾਕਰਾ ਮੈਂ ਦੇਖਦਾ ਕਿ ਵਾਲਾਂ ਤੋਂ ਕੇਸਾਂ ਤੋਂ ਬੜਾ ਦੁਖੀ ਹੈ। ਕਹਿੰਦੇ ਨੇ ਠਾਕਰਾ ਤੈਨੂੰ ਸੁਖੀ ਕਰਦੀ ਹੈ? ਕਹਿੰਦਾ ਜੀ ਸੰਤ ਜੀ ਜੇਕਰ ਮੈਨੂੰ ਸੁਖੀ ਕਰਦੇ ਉਦੋਂ ਜ਼ਿਆਦਾ ਚੰਗੀ ਗੱਲ ਹੋਰ ਕਿਹੜੀ ਹੋਵੇਗੀ, ਮੈਂ ਸੌਖਾ ਹੋਣਾ ਚਾਹੁੰਦਾ। ਕੈਂਚੀ ਮੰਗਵਾਈ, ਕੈਂਚੀ ਮੰਗਵਾਈ ਕਰਮ ਸਿੰਘ ਨੇ ਤੇ ਕਤਰ ਕਤਰ ਕਰਕੇ ਉਹਦੇ ਸਾਰੇ ਵਾਲ ਕੱਟ ਦਿੱਤੇ, ਜਿਹੜਾ ਵੀ ਉਹ ਕੇਸਾਂ ਦੀਆਂ ਜੜਾਵਾਂ ਦਾ ਘੇਪਾ ਜਾਂ ਬੱਝਿਆ ਹੋਇਆ ਸੀ ਉਹ ਲਾਹ ਕੇ ਪਰਾਂ ਵਗਾ ਕੇ ਸੁੱਟ ਦਿੱਤਾ। ਪੰਡਿਤ ਜੀ ਕਹਿੰਦੇ ਨੇ ਕਿ ਕੋਈ ਸੂਬਾ ਸੀ, ਮਾਫ ਕਰਨਾ ਮੈਨੂੰ ਨਾਮ ਨਹੀਂ ਯਾਦ, ਪੰਡਿਤ ਜੀ ਨੇ ਨਾਮ ਵੀ ਬਿਆਨ ਕੀਤਾ ਹੋਇਆ ਹੋਵੇਗਾ। ਸੋ ਸੂਬੇ ਨੇ ਦੇਖਿਆ ਤੇ ਦੌੜਦਾ ਹੋਇਆ ਕਰਮ ਸਿੰਘ ਜੀ ਦੇ ਲਾਗੇ ਪਹੁੰਚਿਆ, ਕਹਿੰਦਾ ਸੰਤ ਜੀ ਇਹ ਕੀ ਕੀਤਾ? ਕਹਿੰਦੇ ਨੇ ਕੀ ਕੀਤਾ? ਕਹਿੰਦੇ ਨੇ ਤੁਸੀਂ ਸਿੱਖ ਦੇ ਸਿਰ ਦੇ ਕੇਸ ਹੀ ਕੱਟ ਦਿੱਤੇ, ਇੰਨਾ ਵੱਡਾ ਗੁਨਾਹ ਕਰ ਦਿੱਤਾ। ਉਸ ਵੇਲੇ ਕਰਮ ਸਿੰਘ ਜੀ ਕਹਿੰਦੇ ਨੇ ਸੂਬਿਆ ਇਹ ਗੱਲਾਂ ਪੁੱਛ, ਤੂੰ ਉਹ ਸਿੱਖ ਤੋਂ ਪੁੱਛ ਕਿ ਪਹਿਲਾਂ ਸੌਖਾ ਸੀ ਕਿ ਹੁਣ ਸੌਖਾ ਹੈ। ਸੂਬੇ ਨੇ ਪੁੱਛਿਆ, ਉਹ ਕਹਿੰਦਾ ਜੀ ਪਹਿਲਾਂ ਤੇ ਬੜਾ ਔਖਾ ਸਾਂ, ਮੈਂ ਤੇ ਸੌਖਾ ਹੋ ਗਿਆ। ਫਿਰ ਪੰਡਿਤ ਜੀ ਕਹਿੰਦੇ ਨੇ ਕਿ ਸ਼ਿਕਾਇਤ ਤੇ ਹੋਣੀ ਲਾਜ਼ਮੀ ਗੱਲ ਸੀ, ਇਹ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ ਕਿ ਸਿੱਖ ਦੇ ਸਿਰ ਦੇ ਉੱਤੋਂ ਵਾਲ ਹੀ ਕੱਟ ਦੇਣ, ਭਾਵ ਕਿ ਰੋਮਾਂ ਦੀ ਬੇਅਦਬੀ ਬਿਲਕੁਲ ਹੀ ਕਰਨੀ ਨਾ ਵਾਜਬ ਹੈ। ਧਰਮ ਦੇ ਵਿੱਚ ਇਹ ਗੱਲ ਆਉਂਦੀ ਹੀ ਨੇ ਕਿ ਕਿਸੇ ਰੋਮ ਨੂੰ ਕੱਟਿਆ ਜਾਵੇ, ਇਹਨਾਂ ਨੇ ਪੂਰੇ ਦੇ ਪੂਰੇ ਸਿਰ ਦੇ ਵਾਲ ਹੀ ਮੁੰਨ ਦਿੱਤੇ। ਸੂਬੇ ਨੇ ਸ਼ਿਕਾਇਤ ਕਰਨੀ ਸੀ ਗਰੀਬ ਨਵਾਜ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਦੇ ਵਿੱਚ, ਪਰ ਪੰਡਿਤ ਜੀ ਆਪਣੇ ਵਿਖਿਆਨ ਦੇ ਵਿੱਚ ਬਿਆਨ ਕਰਦੇ ਨੇ, ਇਸ ਤੋਂ ਪਹਿਲਾਂ ਕਿ ਸੂਬਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਸ਼ਿਕਾਇਤ ਕਰਦਾ ਕਿ ਸੰਤ ਕਰਮ ਸਿੰਘ ਜੀ ਨੇ ਇੱਕ ਸਿੱਖ ਦਾ ਸਿਰ ਮੁੰਨ ਦਿੱਤਾ ਹੈ, ਮੇਲਾ ਸੀ ਕੋਈ, ਮੇਲੇ ਦੇ ਵਿੱਚ ਉਹਦੇ ਸ਼ਿਕਾਇਤ ਕਰਨ ਤੋਂ ਪਹਿਲਾਂ ਕਰਮ ਸਿੰਘ ਜੀ ਠਾਕਰ ਸਿੰਘ ਨੂੰ ਨਾਲ ਲੈ ਕੇ ਹਜੂਰ ਪਹੁੰਚ ਗਏ, ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਸੰਤ ਕਰਮ ਸਿੰਘ ਨੇ ਹੱਥ ਜੋੜ ਕੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਜੀ, ਆ ਜਿਹੜਾ ਮੇਰੇ ਨਾਲ ਆਦਮੀ ਖਲੋਤਾ ਹੈ, ਇਹ ਸੱਚੇ ਪਾਤਸ਼ਾਹ ਜੀ ਸਿੱਖ ਹੈ, ਇਹ ਆਪਣੇ ਕੇਸਾਂ ਤੋਂ ਬੜਾ ਦੁਖੀ ਸੀ ਤੇ ਸੱਚੇ ਪਾਤਸ਼ਾਹ ਜੀ ਮੈਂ ਇਹਦੇ ਸਾਰੇ ਕੇਸ ਕੱਟ ਦਿੱਤੇ ਨੇ, ਇਹਨੂੰ ਸੌਖਾ ਕਰ ਦਿੱਤਾ, ਸੱਚੇ ਪਾਤਸ਼ਾਹ ਜੀ ਮੈਂ ਚੰਗਾ ਕੀਤਾ ਜਾਂ ਮਾੜਾ ਕੀਤਾ? ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੱਸ ਕੇ ਆਖਿਆ, ਸੰਤ ਜੀ ਜੋ ਤੁਸੀਂ ਕੀਤਾ ਠੀਕ ਹੀ ਕੀਤਾ, ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਿੱਖ ਦੇ ਵਾਲ ਕੱਟਦੇ ਨੇ ਜਾਂ ਕਟਵਾ ਲੈਣੇ ਆਪਣੇ ਆਪ ਕਿੰਨਾ ਵੱਡਾ ਗੁਨਾਹ ਹੈ, ਪਰ ਸੰਤ ਕਰਮ ਸਿੰਘ ਜੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵੈਮ ਕਹਿ ਦਿੱਤਾ, ਸੰਤ ਜੀ ਜੋ ਕੀਤਾ ਠੀਕ ਕੀਤਾ, ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਆਤਮਕ ਅਵਸਥਾ ਇੰਨੀ ਜ਼ਿਆਦਾ ਕਰਮ ਸਿੰਘ ਸੰਤ ਜੀ ਦੀ ਉੱਚੀ ਹੋ ਗਈ ਸੀ, ਉਹਨਾਂ ਦੇ ਵਾਸਤੇ ਕੇਸ ਰੱਖਣੇ ਜਾਂ ਕੱਟ ਦੇਣੇ ਕੋਈ ਮਾਇਨਾ ਨਹੀਂ ਰੱਖਦਾ, ਉਹਨਾਂ ਦੇ ਵਾਸਤੇ ਕਛਹਿਰਾ ਪਾ ਲੈਣਾ ਜਾਂ ਲਾ ਲੈਣਾ ਕੋਈ ਮਾਇਨਾ ਨਹੀਂ ਰੱਖਦਾ, ਭਾਵ ਕਿ ਦੁਨਿਆਵੀ ਵਿਖਾਵੇ ਦੇ ਵਾਸਤੇ ਵੇਖਣ ਮਾਤਰ ਜਿੰਨੇ ਵੀ ਕਰਮ ਕਾਂਡ ਨੇ ਉਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੋਈ ਮਾਇਨਾ ਨਹੀਂ ਰੱਖਦੇ ਜਿਹੜਾ ਗਿਆਨ ਦੀ ਅਵਸਥਾ ਦੇ ਵਿੱਚ ਉੱਚਾ ਉੱਠ ਜਾਂਦਾ ਹੈ। ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਉਹ ਸਾਧ ਨੂੰ ਕਹਿੰਦੇ ਨੇ ਤੁਹਾਨੂੰ ਸਿੱਖ ਬਣਨ ਦੀ ਕੀ ਲੋੜ ਹੈ, ਤੁਸੀਂ ਤੇ ਪਹਿਲਾਂ ਸਿੱਖ ਹੋ। ਹੁਣ ਸਤਿਗੁਰੂ ਗੋਬਿੰਦ ਸਿੰਘ ਨੂੰ ਪਤਾ ਹੈ ਉਹ ਸਿੱਖ ਹੈ, ਸਾਨੂੰ ਨਹੀਂ ਪਤਾ, ਅਸੀਂ ਤੇ ਆਖਾਂਗੇ ਕੋਈ ਸਾਧ ਹੈ, ਕੋਈ ਫਕੀਰ ਹੈ ਜਿਹੜਾ ਕਿ ਆਪਣੀ ਉਮਰ ਦਾ ਗਮਾਨ ਕਰ ਰਿਹਾ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਸਾਧ ਜੀ ਤੁਹਾਨੂੰ ਸਿੱਖ ਬਣਨ ਦੀ ਕੀ ਲੋੜ ਹੈ, ਤੁਸੀਂ ਤੇ ਪਹਿਲਾਂ ਹੀ ਸਿੱਖ ਹੋ, ਕਿਉਂਕਿ ਤੁਸੀਂ ਕੇਵਲ ਦੀ ਸਾਧਨਾ ਬੜੀ ਸਾਧੀ ਹੈ, ਬੜੀ ਮੁਕਤੀ ਦੇ ਵਾਸਤੇ ਤੁਸੀਂ ਸਾਧਨਾ ਸਾਧਦੇ ਨੇ, ਇੰਨੀ ਜ਼ਿਆਦਾ ਸਮਾਧੀ ਲਾ ਲੈਂਦੇ ਹੋ ਕਿ ਤੁਸੀਂ ਆਪਣੀ ਹਜ਼ਾਰਾਂ ਵਰਿਆਂ ਦੀ ਉਮਰ ਕਰ ਲਈ। ਕਰੋ ਅਕਾਲ ਪੁਰਖ ਕੋ ਬੰਧਨ, ਬੰਧਨ ਹੋਵੇ ਬੰਧਨ ਕੰਧਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਾਧ ਜੀ ਤੁਹਾਨੂੰ ਸਿੱਖ ਬਣਨ ਦੀ ਕੋਈ ਲੋੜ ਨਹੀਂ, ਕੇਵਲ ਤੁਸੀਂ ਅਕਾਲ ਪੁਰਖ ਜਿਹਦਾ ਕਦੇ ਵੀ ਕਾਲ ਨਹੀਂ ਹੁੰਦਾ, ਇਸੇ ਕਰਕੇ ਆਪਾਂ ਕਹਿੰਦੇ ਹਾਂ ਅਕਾਲ ਪੁਰਖ। ਅਕਾਲ ਦਾ ਭਾਵ ਹੁੰਦਾ ਜਿਹਨੂੰ ਕਾਲ ਕਦੇ ਆਉਂਦਾ ਹੀ ਨਹੀਂ, ਜਿਹਦੀ ਕਦੇ ਮੌਤ ਹੀ ਨਹੀਂ ਹੁੰਦੀ। ਇਸ ਕਰਕੇ ਕਹਿੰਦੇ ਨੇ ਸਤਿਗੁਰੂ ਜੀ ਅਕਾਲ ਪੁਰਖ ਨੂੰ ਨਮਸਕਾਰ ਕਰ, ਕਿਉਂਕਿ ਬੰਧਨ ਹੋਵੇ ਬੰਧ ਨਿਕੰਦਨ। ਅਕਾਲ ਪੁਰਖ ਨੂੰ ਨਮਸਕਾਰ ਕਰਨ ਦੇ ਨਾਲ ਤੁਹਾਡੇ ਜਿਹੜੇ ਸਾਰੇ ਦੇ ਸਾਰੇ ਜਨਮ ਮਰਨ ਦੇ ਬੰਧਨ ਨੇ ਉਹ ਕੱਟੇ ਜਾਣਗੇ। ਹਿਮ ਕੈ ਕਿਰਪਾ ਦ੍ਰਿਸ਼ਟ ਪ੍ਰਭ ਹੇਰੀ, ਹਿਰਦੈ ਪ੍ਰਕਾਸ਼ ਪਾਇਓ ਤਿਸ ਮੇਰੀ। ਨਾਲੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਬਚਨ ਕੀਤਾ, ਨਾਲੇ ਮੇਰ ਦੀ ਨਜ਼ਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੱਕਿਆ, ਹਿਰਦੈ ਪ੍ਰਕਾਸ਼ ਪਾਇਓ ਤਿਸ ਵੇਰੀ। ਇੱਕ ਐਸੀ ਮੇਰ ਦੀ ਨਜ਼ਰ ਦੇ ਨਾਲ ਤੱਕਿਆ ਕਿ ਉਸ ਸਾਧ ਦੇ ਹਿਰਦੇ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਬਾਰ 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 ਜਪਦ ਬੰਦਤ, ਲੱਖ ਗੁਰ ਮਹਿਮਾ ਹਿਰਦੈ ਅਨੰਦਤ। ਬਾਰ ਬਾਰ ਉਸ ਸਾਧ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੇ ਸ਼ਰਧਾ ਦੇ ਨਾਲ, ਔਰ ਇਸ ਤੋਂ ਇਲਾਵਾ ਲੱਖ ਗੁਰ ਮਹਿਮਾ ਹਿਰਦੈ ਅਨੰਦਤ। ਸਤਿਗੁਰਾਂ ਦੀ ਵੱਡੀ ਮਹਿਮਾ ਨੂੰ ਜਦੋਂ ਲਖਿਆ ਤੇ ਫੇਰ ਬਹੁਤ ਹੀ ਜ਼ਿਆਦਾ ਸਾਧ ਅਨੰਦਤ ਹੋਇਆ। ਬਹੁਰ ਸਾਧ ਕੈ ਸ਼ਰਧਾ ਸੇਤੀ, ਏਤਕ ਬੈਸਰ ਸੋਜੀਤੀ। ਥੋੜੀ ਦੇਰ ਬੈਠਣ ਤੋਂ ਬਾਅਦ ਫਿਰ ਸਾਧ ਨੇ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕੀਤੀ। ਕਹਿੰਦੇ ਨੇ ਏਤਕ ਬੈਸ ਰਸੋਜੀ ਏਤੀ, ਕਹਿੰਦਾ ਸੱਚੇ ਪਾਤਸ਼ਾਹ ਜੀ ਤੁਹਾਡੀ ਇੰਨੀ ਸਰੀਰਕ ਛੋਟੀ ਉਮਰ ਤੇ ਇੰਨੀ ਵੱਡੀ ਸੋਜੀ, ਇਹ ਕਿਸ ਤਰ੍ਹਾਂ ਹੋ ਸਕਦਾ? ਸੁਣ ਕਰ ਸ੍ਰੀ ਸਤ ਗੁਰੂ ਬਖਾਨਾ, ਤੁਮੋ ਗੋਦੜਾ ਰੱਖਿਓ ਪੁਰਾਣਾ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ, ਸਾਧ ਜੀ ਤੁਸੀਂ ਜਿਹੜਾ ਗੋਦੜਾ ਹੈ ਨਾ, ਜਿਹੜਾ ਸਰੀਰ ਦਾ ਲਿਬਾਸ ਹੈ, ਜੋ ਸਰੀਰ ਰੂਪੀ ਗੋਦੜਾ ਹੈ, ਇਹਨੂੰ ਪੁਰਾਣਾ ਰੱਖਿਆ ਹੋਇਆ।
ਪੋਸ਼ਿਸ਼ ਨਹੀਂ ਜਿਨੋ ਕਰ ਪਾਵੇ,
ਲੈ ਸੋ ਪਹਿਰੇ ਅੰਗ ਸੁਹਾਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦੇ ਨਵੀਂ ਪੁਸ਼ਾਕ ਹੱਥ ਲੱਗ ਜਾਵੇ ਉਹ ਲੈ ਕੇ ਨਵੀਂ ਨੂੰ ਪਹਿਨਦੇ ਨੇ, ਪੁਰਾਣੀ ਨੂੰ ਲਾ ਕੇ ਦੂਰ ਫੈਂਕ ਦਿੰਦੇ ਨੇ। ਇਸ ਕਰਕੇ ਸਾਨੂੰ ਨਵਾਂ ਪੁਸ਼ਾਕਾ ਮਿਲਿਆ ਹੋਇਆ। ਸਤਿਗੁਰੂ ਗੋਬਿੰਦ ਸਿੰਘ ਜੀ ਸਰੀਰ ਨੂੰ ਇੱਕ ਪੁਸ਼ਾਕ ਦੀ ਨਿਆਈ ਦੱਸਦੇ ਨੇ, ਕਹਿੰਦੇ ਨੇ ਸਾਨੂੰ ਨਵਾਂ ਪੁਸ਼ਾਕਾ ਮਿਲ ਗਿਆ ਇਸ ਕਰਕੇ ਨਵਾਂ ਪਹਿਨ ਲਿਆ, ਪਰ ਤੁਸੀਂ ਤੇ ਪੁਰਾਣੇ ਪੁਸ਼ਾਕੇ ਨੂੰ ਹੀ ਪਹਿਨ ਰਹੇ ਹੋ। ਭਾਵ ਕੇ ਸਾਡੀ ਉਮਰ ਬੜੀ ਵੱਡੀ ਹੈ, ਜਿਵੇਂ ਕਿ ਮੈਂ ਪਹਿਲਾਂ ਵੀ ਅਰਜ ਕੀਤੀ ਹੈ ਕਿ ਗੁਰੂ ਦੀ ਉਮਰ ਕਦੇ ਨਹੀਂ ਖਤਮ ਹੁੰਦੀ, ਸਿਰਫ ਲਿਬਾਸ ਬਦਲਦੇ ਨੇ, ਚੋਲਾ ਬਦਲਦੇ ਨੇ, ਸਰੀਰ ਇੱਕ ਲਿਬਾਸ ਦੀ ਤਰ੍ਹਾਂ ਹੈ, ਇੱਕ ਪੁਸ਼ਾਕ ਦੀ ਤਰ੍ਹਾਂ ਹੈ। ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਲਿਬਾਸ ਨੂੰ ਲਾ ਦਿੰਦੇ ਨੇ ਪੁਰਾਣੇ ਨੂੰ ਤੇ ਫਿਰ ਨਵੇਂ ਨੂੰ ਧਾਰਨ ਕਰ ਲੈਂਦੇ ਨੇ, ਇਸੇ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਾਧ ਜੀ ਸਾਡਾ ਪੁਸ਼ਾਕਾ ਨਵਾਂ ਹੈ, ਅਸੀਂ ਬੜੇ ਪੁਰਾਣੇ ਹਾਂ, ਸਾਡਾ ਪੁਸ਼ਾਕਾ ਨਵਾਂ ਹੈ, ਇਸ ਕਰਕੇ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਮੇਰੀ ਉਮਰ ਛੋਟੀ ਹੈ ਤੇ ਤੁਹਾਡਾ ਪੁਸ਼ਾਕਾ ਬੜਾ ਪੁਰਾਣਾ, ਤੁਹਾਡਾ ਸਰੀਰ ਬੜਾ ਪੁਰਾਣਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਨੂੰ ਤੁਸੀਂ ਇੱਕ ਬਾਲਕ ਬਿਆਨ ਕਰ ਰਹੇ ਸੀ। ਦਰਅਸਲ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਂ ਇੱਕ ਪੁਸ਼ਾਕਾ ਬਦਲਿਆ, ਇੱਕ ਲਿਬਾਸ ਬਦਲਿਆ, ਮੈਂ ਕਦੇ ਨਹੀਂ ਬਦਲਦਾ, ਕਿਉਂਕਿ ਗੁਰੂ ਕਦੇ ਮਰਦਾ ਹੀ ਨਹੀਂ ਹੈ, ਗੁਰੂ ਨਹੀਂ ਮਰ ਸਕਦਾ, ਗੁਰੂ ਦੇਹ ਦਾ ਉਹਲਾ ਕਦੇ ਕਰ ਹੀ ਨਹੀਂ ਸਕਦਾ। ਆਮ ਤੌਰ ਦੇ ਉੱਤੇ ਭਾਵੇਂ ਅਸੀਂ ਇਸ ਵੇਲੇ ਸਮਝ ਰਹੇ ਹਾਂ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੇਹ ਦਾ ਉਹਲਾ ਕਰ ਦਿੱਤਾ, ਸਤਿਗੁਰਾਂ ਨੇ ਦੇਹ ਦਾ ਉਹਲਾ ਜ਼ਰੂਰ ਕੀਤਾ, ਪਰ ਗੁਰੂ ਕਦੇ ਨਹੀਂ ਮਰਦਾ, ਸਰੀਰ ਖਤਮ ਹੋ ਜਾਂਦਾ, ਹਰ ਇੱਕ ਦਾ ਹੋ ਜਾਂਦਾ, ਗੁਰੂ ਹੋਵੇ, ਪੀਰ ਹੋਵੇ, ਪੈਗੰਬਰ ਹੋਵੇ, ਪਰ ਜਿਹੜਾ ਗੁਰੂ ਦਾ ਹਿਰਦਾ ਹੈ, ਜੋ ਗੁਰੂ ਅੰਦਰੋਂ ਹੈ, ਉਹ ਕਦੇ ਨਹੀਂ ਮਰਦਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਦੇਹ ਦਾ ਤਿਆਗ ਕਰ ਦਿੱਤਾ, ਪੁਰਾਣੀ ਹੋ ਗਈ ਸੀ, ਬੁੱਢੀ ਹੋ ਗਈ ਸੀ, ਇਸ ਕਰਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹ ਸਰੀਰ ਨੂੰ ਛੱਡ ਦਿੱਤਾ, ਇੱਕ ਪੁਸ਼ਾਕੇ ਦੀ ਤਰ੍ਹਾਂ ਉਹਨੂੰ ਲਾ ਕੇ ਸੁੱਟ ਦਿੱਤਾ ਤੇ ਨਵੇਂ ਸਰੀਰ ਨੂੰ ਧਾਰਨ ਕਰ ਲਿਆ। ਭਾਵ ਕੇ ਸਤਿਗੁਰੂ ਦਾ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਵਿੱਚ ਜੋਤ ਪ੍ਰਵੇਸ਼ ਕਰ ਗਈ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਵਾਂ ਸਰੀਰ ਮਿਲ ਗਿਆ, ਨਵਾਂ ਪੁਸ਼ਾਕਾ ਮਿਲ ਗਿਆ। ਭਾਵ ਕੇ ਗੁਰੂ ਨਹੀਂ ਮਰਦਾ, ਪੁਸ਼ਾਕੇ ਨੂੰ ਬਦਲਦਾ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਹੀ ਕੀਤਾ, ਆਪਣੇ ਸਰੀਰ ਰੂਪੀ ਲਿਬਾਸ ਨੂੰ ਬਦਲਿਆ। ਦਰਅਸਲ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਹਮੇਸ਼ਾ ਦੇ ਵਾਸਤੇ, ਸਦੈਵੀ ਕਾਲ ਦੇ ਵਾਸਤੇ ਅਮਰ ਨੇ। ਗੁਰੂ ਨਾਨਕ ਵੀ ਕਿਤੇ ਨਹੀਂ ਗਿਆ, ਜਿੰਨੇ ਵੀ ਗੁਰੂ ਸਾਹਿਬਾਨ ਨੇ ਉਹ ਸਾਰੇ ਦੇ ਸਾਰੇ ਉਸੇ ਹੀ ਗੁਰੂ ਦੇ ਵਿੱਚ ਸਮਾਇਮਾਨ ਹੁੰਦੇ ਨੇ, ਜੋ ਵਕਤ ਦਾ ਮਾਲਕ ਹੁੰਦਾ ਹੈ, ਜੋ ਪਹਿਰੇ ਦਾ ਮਾਲਕ ਹੁੰਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਸਾਰਿਆਂ ਦੇ ਉੱਤੇ ਐਸੀ ਕਿਰਪਾ ਕਰਨ ਕਿ ਸਾਨੂੰ ਐਸੀਆਂ ਗਿਆਨ ਦੀਆਂ ਅੱਖਾਂ ਬਖਸ਼ ਦੇਣ ਕਿ ਅਸੀਂ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਿੱਚੋਂ ਵਾਸਤਵਿਕ ਰੂਪ ਦੇ ਵਿੱਚ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਦੀਦਾਰ ਕਰ ਲਈਏ। ਕਿਉਂਕਿ ਮੈਨੂੰ ਬਹੁਤ ਦੁੱਖ ਦੇ ਨਾਲ ਇਹ ਕਹਿਣਾ ਪੈਂਦਾ ਹੈ ਕਿ ਕਈ ਕਈ ਸਾਡੇ ਵਿੱਚੋਂ ਐਸੇ ਨੇ ਜਿਨ੍ਹਾਂ ਨੂੰ ਅਜੇ ਵੀ ਐਸੀ ਗਿਆਨ ਦੀ ਕਿਰਨ ਨਹੀਂ ਮਿਲੀ ਕਿ ਉਹ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ ਵਿੱਚੋਂ ਸਤਿਗੁਰੂ ਜਗਜੀਤ ਸਿੰਘ ਦਾ ਦਰਸ਼ਨ ਕਰ ਸਕਣ। ਸਤਿਗੁਰੂ ਜੀ ਕਰਨ ਕਿਰਪਾ ਉਹਨਾਂ ਸਾਰਿਆਂ ਦੇ ਉੱਤੇ ਕਿ ਸਾਰਿਆਂ ਨੂੰ ਸਤਿਗੁਰੂ ਉਦੈ ਸਿੰਘ ਦੇ ਵਿੱਚੋਂ ਸਤਿਗੁਰੂ ਜਗਜੀਤ ਸਿੰਘ ਦਾ ਦਰਸ਼ਨ ਦੀਦਾਰਾ ਹੋਵੇ, ਤਾਂ ਕਿ ਉਹਨਾਂ ਦਾ ਨਿਸ਼ਚਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੱਝਾ ਰਹੇ। ਮੇਰੀ ਸਾਰੀ ਸਮੂਹ ਸੰਗਤ ਦੇ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਐਸੀ ਅਰਦਾਸ ਹੈ, ਸਤਿਗੁਰੂ ਜੀ ਕਰਨ ਕਿਰਪਾ। ਮੈਂ ਵੀ ਅਰਜ ਕਰਦਾ, ਤੁਸੀਂ ਸਾਰੇ ਵੀ ਮਿਲ ਕੇ ਅਰਜ ਕਰੋ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ ਸਾਡੀ ਫਰਿਆਦ, ਸਾਡੀ ਜਿਹੜੀ ਕਾਮਨਾ ਹੈ, ਉਹ ਕਿਰਪਾ ਕਰਕੇ ਜ਼ਰੂਰ ਪੂਰਿਆਂ ਕਰੋ। ਸੋ ਅੱਜ ਇੰਨੀਆਂ ਅਰਜ਼ਾਂ ਕਰਕੇ ਮੈਂ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ। ਇੱਕ ਵਾਰੀ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਹੋਰ ਰਸਨਾਂ ਨੂੰ ਕਰੋ ਪਵਿੱਤਰ, ਮੌਕੇ ਦੇ ਮਾਲਕ ਦਾ ਨਾਮ ਲਓ, ਆਖੋ ਧੰਨ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ।